ਪਰ ਬ੍ਰਹਮ ਪਰਮੇਸ਼ਰ ਸਤਿਗੁਰ ਆਪੇ ਕਰਨੈ ਹਾਰਾ। ਚਰਨ ਧੂੜ ਤੇਰੀ ਸੇਵਕ ਮੰਗੈ, ਤੇਰੇ ਦਰਸ਼ਨ ਕਉ ਬਲਿਹਾਰਾ। ਮੇਰੇ ਰਾਮ ਰਾਏ ਜਿਉਂ ਰੱਖੇ ਤਿਉਂ ਰਹੀਐ, ਤੁਧ ਭਾਵੈ ਤਾਂ ਨਾਮ ਜਪਾਵੈ, ਸੁਖ ਤੇਰਾ ਦਿੱਤਾ ਲਹੀਐ। ਮੁਕਤ ਭੁਗਤ ਜੁਗਤ ਤੇਰੀ ਸੇਵਾ, ਜਿਸ ਤੂੰ ਆਪ ਕਰਾਏ ਹੈਂ, ਤਹਿ ਬੈਕੁੰਠ ਜਹਿ ਕੀਰਤਨ ਤੇਰਾ, ਤੂੰ ਆਪੇ ਸਰਦਾ ਲਾਏ ਹੈਂ। ਸਿਮਰ 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 ਨਾਮ ਜੀਵਾਂ, ਤਨ ਮਨ ਹੋਏ ਨਿਹਾਲਾ। ਚਰਨ ਕਮਲ ਤੇਰੇ ਧੋਏ ਧੋਏ ਪੀਵਾਂ, ਮੇਰੇ ਸਤਿਗੁਰ ਦੀਨ ਦਿਆਲਾ। ਕੁਰਬਾਨ ਜਾਈ ਉਸ ਵੇਲਾ ਸੁਹਾਵੀ, ਜਿਤ ਤੁਮਰੈ ਦੁਆਰੈ ਆਇਆ। ਨਾਨਕ ਕਉ ਪ੍ਰਭ ਭਏ ਕਿਰਪਾਲਾ, ਸਤਿਗੁਰ ਪੂਰਾ ਪਾਇਆ। ਨਾਨਕ ਕਉ ਪ੍ਰਭ ਭਏ ਕਿਰਪਾਲਾ, ਸਤਿਗੁਰ ਪੂਰਾ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਰਨ ਕਾਰਨ ਸਮਰੱਥ ਸਤਿਗੁਰਾਂ ਦੇ ਦਰਬਾਰ ਵਿੱਚ ਸੁਸ਼ੋਭਿਤ ਹੋ ਰਹੇ ਸਰਬੱਤ ਮਾਈ ਭਾਈ ਖਾਲਸਾ ਸਾਧ ਸੰਗਤ ਜੀਓ, ਗੁਰੂ ਦਰਬਾਰ ਵਿੱਚ ਆਸਾ ਦੀ ਵਾਰ ਦੇ ਕੀਰਤਨ ਦੀ ਸੰਪੂਰਨਤਾ ਹੋਈ ਹੈ। ਇਸ ਤੋਂ ਉਪਰੰਤ ਰੋਜ਼ਾਨਾ ਦੇ ਨੇਮ ਅਨੁਸਾਰ ਗੁਰਬਾਣੀ ਦੀ ਕਥਾ ਵਿਆਖਿਆ ਦਾ ਸਮਾਂ ਹੋਇਆ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ 1423 ਨੰਬਰ ਅੰਗ ਉੱਪਰ ਚੱਲ ਰਹੀ ਹੈ। ਚੌਥੇ ਪਾਤਸ਼ਾਹ ਸੁਰਡੀ ਸੁਲਤਾਨ ਸ੍ਰੀ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਦੇ ਉਚਾਰੇ ਹੋਏ ਸਲੋਕਾਂ ਦੇ ਵਿੱਚੋਂ ਆਪਾਂ ਇੱਕ ਦੋ ਸਲੋਕਾਂ ਦੀ ਵਿਆਖਿਆ ਵਿਚਾਰ ਕੇ ਗੁਰੂ ਪਾਤਸ਼ਾਹ ਜੀ ਦੀ ਸਿੱਖਿਆ ਨੂੰ ਸਮਝ ਕੇ ਲਾਹਾ ਪ੍ਰਾਪਤ ਕਰਨਾ ਹੈ। ਇਕਾਗਰਤਾ ਦੀ ਦਾਤ ਬਖਸ਼ੋ ਅਤੇ ਪ੍ਰੇਮ ਨਾਲ ਬੁਲਾਓ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਗੁਰਮੁਖ ਪ੍ਰਤੀਤ ਭਈ ਮਨ ਮਾਨਿਆ, ਅਨ ਦਿਨ ਸੇਵਾ ਕਰਤ ਸਮਾਏ। ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਫਰਮਾਨ ਕਰਦੇ ਨੇ, ਗੁਰਸਿੱਖਾਂ ਨੂੰ ਗੁਰਮੁਖਾਂ ਨੂੰ ਆਪਣੇ ਗੁਰੂ ਸਾਹਿਬ ਜੀ ਦੇ ਵਿੱਚ ਪ੍ਰਤੀਤ ਬਣ ਜਾਂਦੀ ਹੈ। ਪ੍ਰਤੀਤ ਦਾ ਅਰਥ ਹੈ ਵਿਸ਼ਵਾਸ, ਭਰੋਸਾ। ਤੇਰੇ ਭਰੋਸੇ ਪਿਆਰੇ ਮੈਂ ਲਾਡ ਲਡਾਇਆ, ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਹੀ ਇਹ ਬਚਨ ਨੇ। ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਬਚਪਨ ਦੇ ਵਿੱਚ ਹੀ ਆਪਣੇ ਨਾਨੀ ਜੀ ਦੇ ਨਾਲ ਬਾਸਰ ਕੇ ਨਗਰ ਵਿਖੇ ਕੁਝ ਸਾਲ ਬਤੀਤ ਕੀਤੇ, ਅਤੇ ਹੁਣ ਪਤਾ ਲੱਗਾ ਵੀ ਇਸ ਬਾਸਰ ਕੇ ਨਗਰ ਦੇ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਸ੍ਰੀ ਗੁਰੂ ਅੰਗਦ ਸਾਹਿਬ ਜੀ ਨੇ ਗੁਰਤਾ ਗੱਦੀ ਬਖਸ਼ੀ ਹੈ, ਅਤੇ ਉਹ ਗੋਇੰਦਵਾਲ ਸਾਹਿਬ ਵਿਖੇ ਸੰਸਾਰ ਦੀ ਕਲਿਆਣ ਕਰ ਰਹੇ ਨੇ। ਪਿੰਡ ਤੋਂ ਸੰਗਤ ਜਾ ਰਹੀ ਹੈ ਨਾਨੀ ਜੀ ਦੇ ਨਾਲ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਵੀ ਗੋਇੰਦਵਾਲ ਸਾਹਿਬ ਵਿਖੇ ਪਹੁੰਚ ਗਏ ਨੇ। ਜਿਹੜੇ ਬਚਨ ਸਤਿਗੁਰਾਂ ਨੇ ਫਰਮਾਏ ਨੇ, ਇਹੀ ਇੱਕ ਸੰਸਾਰਕ ਬੋਲਣ ਵਾਲੇ ਅਤੇ ਨਿਰੰਕਾਰੀ ਇਨਸਾਨ ਦੇ ਬੋਲਣ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਹੈ। ਅਸੀਂ ਬੋਲਦੇ ਹਾਂ, ਕਈ ਵਾਰ ਉਹ ਬਚਨ ਜੋ ਮੁੱਖ ਤੋਂ ਆਪਾਂ ਗੱਲਾਂ ਕਰਦੇ ਹਾਂ, ਕਈ ਵਾਰ ਆਪਾਂ ਉਹਨਾਂ ਦੇ ਆਪ ਧਾਰਨੀ ਨਹੀਂ ਹੁੰਦੇ। ਸੰਸਾਰੀ ਜੀਵ ਦੀ ਇਹ ਗੱਤ ਹੈ, ਲੇਕਿਨ ਨਿਰੰਕਾਰੀ ਜੀਵ ਜੋ ਹੈ ਉਹਦਾ ਜੀਵਨ ਉਸ ਅਨੁਸਾਰ ਢਲਿਆ ਹੁੰਦਾ ਹੈ, ਕਮਾਇਆ ਹੁੰਦਾ ਹੈ। ਜਾਂ ਮੌਕਾ ਨਾ ਬਣਿਆ ਹੋਵੇ ਤਾਂ ਉਹਨਾਂ ਦੇ ਹਿਰਦੇ ਵਿੱਚ ਉਹ ਬਚਨ ਪੱਕੇ ਰੂਪ ਵਿੱਚ, ਵਿਸ਼ਵਾਸ ਰੂਪ ਵਿੱਚ ਟਿਕੇ ਹੁੰਦੇ ਹੈ। ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਆਪ ਗੁਰਮੁਖ ਬਣ ਕੇ ਗੋਇੰਦਵਾਲ ਸਾਹਿਬ ਦੀ ਬਣ ਰਹੀ ਬੌਲੀ ਸਾਹਿਬ ਦੇ ਵਿੱਚ ਟੋਕਰੀਆਂ ਮਿੱਟੀ ਦੀਆਂ ਚੁੱਕ ਚੁੱਕ ਕੇ ਬਾਹਰ ਲਿਆਂਦੀਆਂ ਨੇ। ਦਿਨ ਰਾਤ ਸੇਵਾ ਦੇ ਵਿੱਚ ਪਾਤਸ਼ਾਹ ਮਹਾਰਾਜ ਜੀ ਲੱਗੇ ਰਹੇ ਨੇ। ਦਿਨ ਰਾਤ ਸੇਵਾ ਕਰਕੇ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਦੇ ਚਰਨਾਂ ਵਿੱਚ ਅਤੇ ਪ੍ਰਤੀਤ ਕੈਸੀ ਬਣੀ ਹੋਈ ਹੈ, ਬਿਲਕੁਲ ਐਸੀ ਪ੍ਰਤੀਤ ਬਣੀ ਹੋਈ ਹੈ, ਤੇਰੇ ਭਰੋਸੇ ਪਿਆਰੇ ਮੈਂ ਲਾਡ ਲਡਾਇਆ, ਭੁੱਲੇ ਚੁੱਕੇ ਬਾਰਕ ਤੂੰ ਹਰ ਪਿਤਾ ਮਾਇਆ। ਜੇ ਮੇਰੇ ਗੁਰੂ ਅਮਰਦਾਸ ਪਾਤਸ਼ਾਹ ਮੈਂ ਭੁੱਲ ਚੁੱਕ ਗਿਆ, ਤਾਂ ਤੂੰ ਹੀ ਮੇਰਾ ਪਿਤਾ ਅਤੇ ਤੂੰ ਹੀ ਮੇਰੀ ਮਾਂ ਹੈ, ਤੂੰ ਬਖਸ਼ ਲੈਣਾ ਹੈ, ਮੈਨੂੰ ਮਾਫ਼ ਕਰ ਦੇਣਾ ਹੈ। ਐਸੇ ਵਿਸ਼ਵਾਸ ਭਰੋਸੇ ਦੇ ਨਾਲ ਭੁੱਲੇ ਚੁੱਕੇ ਬਾਰਕ ਤੂੰ ਹਰ ਪਿਤਾ ਮਾਇਆ, ਸੁਹੇਲਾ ਕਹਿਣ ਕਹਾਵਨ, ਕਹਿਣਾ ਮਹਾਰਾਜ ਜੀ ਬੜਾ ਸੌਖਾ ਹੈ, ਕਿਸੇ ਨੂੰ ਦੱਸ ਕੇ ਕਹਾ ਦੇਣਾ ਇਹ ਵੀ ਬੜਾ ਸੌਖਾ ਹੈ। ਤੇਰਾ ਬਿਖਮ ਭਾਵਨ, ਪਰ ਤੈਨੂੰ ਕੋਈ ਭਾ ਜਾਏ, ਤੇਰੇ ਦਰ 'ਤੇ ਕੋਈ ਪ੍ਰਮਾਣ ਚੜ੍ਹ ਜਾਏ, ਮਹਾਰਾਜ ਪਾਤਸ਼ਾਹ ਇਹ ਬੜਾ ਬਿਖਮ ਹੈ, ਇਹ ਬੜੀ ਔਖੀ ਘਾਟੀ ਹੈ। ਸੁਹੇਲਾ ਕਹਿਣ ਕਹਾਵਨ, ਤੇਰਾ ਬਿਖਮ ਭਾਵਨ, ਹਉ ਮਾਣ ਤਾਣ ਕਰੋ ਤੇਰਾ ਪ੍ਰਭ ਜਾਨੋ ਆਪਾ। ਐ ਮੇਰੇ ਪਿਆਰੇ ਸਤਿਗੁਰੂ ਸਾਹਿਬ ਜੀ, ਮੇਰੇ ਮਨ ਵਿੱਚ ਤੁਹਾਡੇ ਪ੍ਰਤੀ ਮਹਾਰਾਜ ਪਾਤਸ਼ਾਹ ਜੀ ਮੈਂ ਤੁਹਾਡੇ 'ਤੇ ਹੀ ਮਾਣ ਕਰਦਾ ਹਾਂ, ਅਤੇ ਤਾਣ ਵੀ ਮੈਨੂੰ ਮਹਾਰਾਜ ਪਾਤਸ਼ਾਹ ਜੀ ਤੁਹਾਡੇ ਸਿਰ 'ਤੇ ਹੀ ਹੈ, ਤੁਹਾਡਾ ਬਖਸ਼ਿਆ ਹੋਇਆ ਹੀ ਬਲ ਹੈ। ਅਤੇ ਮਹਾਰਾਜ ਪਾਤਸ਼ਾਹ ਜੀ ਮੈਂ ਅਪਣਾਇਤ ਜਣਾਉਂਦਾ ਹਾਂ ਕਿ ਮੇਰੇ ਸਤਿਗੁਰੂ ਜੀ ਮੇਰੇ ਹਨ, ਮੇਰੀ ਮਦਦ ਕਰਨਗੇ। ਹਉ ਮਾਣ ਤਾਣ ਕਰੋ ਤੇਰਾ ਪ੍ਰਭ ਜਾਨੋ ਆਪਾ, ਸਭ ਹੀ ਮੱਧ ਸਭੇ ਅਤੇ ਬਾਹਰ ਬੇਮੁਹਤਾਜ ਬਾਪਾ। ਮੇਰੇ ਗੁਰੂ ਜੀ ਇਤਨੇ ਮੇਰੇ ਮਹਾਨ ਬਾਪ ਬੇਮੁਹਤਾਜ ਹਨ, ਔਰ ਹੈ ਵੀ ਸਰਬ ਵਿਆਪਕ ਹਨ, ਸਭਨਾਂ ਦੇ ਅੰਦਰ ਸਭਨਾਂ ਦੇ ਬਾਹਰ ਹਨ। ਸਭ ਹੀ ਮੱਧ ਸਭੇ ਅਤੇ ਬਾਹਰ ਬੇਮੁਹਤਾਜ ਬਾਪਾ, ਪਿਤਾ ਹਉ ਜਾਨੋ ਨਾਹੀ ਤੇਰੀ ਕਮਨ ਜੁਗਤਾ। ਐ ਮੇਰੇ ਪਿਤਾ ਗੁਰੂ ਜੀਓ, ਅਸਲ ਵਿੱਚ ਮੈਂ ਜੁਗਤੀਆਂ ਨੂੰ ਜਾਣਦਾ ਨਹੀਂ, ਜਿਹੜੀਆਂ ਜੁਗਤੀਆਂ ਨਾਲ ਮਹਾਰਾਜ ਤੇਰੇ ਦਰ 'ਤੇ ਪ੍ਰਵਾਨ ਚੜੀਦਾ ਪਾਸ ਹੋਈਦਾ ਮੈਨੂੰ ਆਉਂਦੀਆਂ ਨਹੀਂ, ਆਪ ਹੀ ਮਹਾਰਾਜ ਪਾਤਸ਼ਾਹ ਤੁਸੀਂ ਸਮੱਤ ਬਖਸ਼ਣੀ ਹੈ। ਸੇਵਕ ਮੁੱਖ ਦੀਆਂ ਸਾਰੀਆਂ ਬੇਨਤੀਆਂ ਹਨ। ਪਿਤਾ ਹਉ ਜਾਨੋ ਨਾਹੀਂ ਤੇਰੀ ਕਵਨ ਜੁਗਤਾ, ਬੰਧਨ ਮੁਕਤ ਸੰਤ ਹੋ ਮੇਰੀ ਰੱਖ ਹੈ ਮਮਤਾ। ਸੇਵਕ ਸਤਸੰਗੀਆਂ ਨੂੰ ਕਹਿੰਦਾ ਹੈ ਕਿ ਮੇਰੇ ਸੱਚੇ ਸਤਿਗੁਰੂ ਦੀ ਉਪਮਾ ਵੈਸੇ ਇੰਨੀ ਹੈ, ਬੰਧਨਾਂ ਤੋਂ ਮੁਕਤ ਕਰ ਦਿੰਦੇ ਨੇ, ਮੇਰੇ ਨਾਲ ਪਿਆਰ ਕਰਦੇ ਨੇ, ਅਤੇ ਹਰੇਕ ਦੇ ਨਾਲ ਮਮਤਾ, ਮਾਂ ਵਾਲੀ ਮਮਤਾ ਜਿਹੜੀ ਉਹ ਧਾਰਨ ਕਰਕੇ ਆਪਣੇ ਸਿੱਖਾਂ ਨਾਲ ਰੱਖਦੇ ਨੇ। ਭਏ ਕਿਰਪਾਲ ਠਾਕੁਰ ਰਹਿਓ ਆਵਣ ਜਾਣਾ, ਜਦੋਂ ਕਿਰਪਾਲੂ ਜੀ ਮਾਲਕ ਪਰਮੇਸ਼ਰ ਜੀ ਕਿਰਪਾਲੂ ਹੋ ਗਏ, ਆਵਣਾ ਜਾਵਣਾ ਰਹਿ ਗਿਆ, ਜਨਮ ਮਰਨ ਦਾ ਸਿਲਸਿਲਾ ਖਤਮ ਹੋ ਗਿਆ। ਭਏ ਕਿਰਪਾਲ ਠਾਕੁਰ ਰਹਿਓ ਆਵਣ ਜਾਣਾ, ਗੁਰਮਿਲ ਨਾਨਕ ਪਾਰ ਬ੍ਰਹਮ ਪਛਾਣਾ। ਗੁਰੂ ਜੀ ਨੂੰ ਮਿਲ ਕੇ, ਗੁਰੂ ਨਾਨਕ ਸਾਹਿਬ ਦੇ ਸਰੂਪ ਜੀ ਨੂੰ ਮਿਲ ਕੇ ਅਤੇ ਪਾਰ ਬ੍ਰਹਮ ਸਮਾਣਾ, ਪਾਰ ਬ੍ਰਹਮ ਪਰਮੇਸ਼ਰ ਦੇ ਵਿੱਚ ਹੀ ਸੇਵਕ ਜਿਹੜੇ ਸਨ ਉਹ ਲੀਨ ਹੋ ਗਏ। ਧੰਨ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਇਹ ਸਲੋਕ ਨੇ ਜੋ 12 ਤੋਂ ਵਧੀਕ ਹਨ। ਉਹਨਾਂ ਦੇ ਵਿੱਚ 20 ਨੰਬਰ ਸਲੋਕ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਇਹ ਬਚਨ ਬਖਸ਼ੇ ਹੋਏ ਹੈ। ਗੁਰਮੁਖ ਪ੍ਰਤੀਤ ਭਈ ਮਨ ਮਾਨਿਆ, ਗੁਰਮੁਖਾਂ ਨੂੰ ਆਪਣੇ ਗੁਰੂ ਜੀ ਦੇ ਚਰਨਾਂ ਦੇ ਵਿੱਚ ਪ੍ਰਤੀਤ ਬਣ ਗਈ ਹੈ, ਵਿਸ਼ਵਾਸ ਬਣ ਗਿਆ ਹੈ, ਮਨ ਮਾਨਿਆ, ਅਤੇ ਤਾਂ ਹੀ ਇਹ ਜੋ ਮਨ ਪਹਿਲਾਂ ਨਹੀਂ ਸੀ ਮੰਨਦਾ ਉਹ ਫਿਰ ਮੰਨ ਗਿਆ ਹੈ। ਮਨ ਜੋ ਹੈ ਜਦੋਂ ਗੁਰੂ ਜੀ ਦੇ ਉੱਪਰ ਵਿਸ਼ਵਾਸ ਕਰ ਲਿਆ ਉਦੋਂ ਮਨ ਜੋ ਹੈ ਉਹ ਮੰਨਣਾ ਸ਼ੁਰੂ ਹੋ ਗਿਆ। ਮਨ ਮਾਨਿਆ ਅੰਨ ਦਿਨ ਸੇਵਾ ਕਰਤ ਸਮਾਏ, ਫਿਰ ਉਹ ਪ੍ਰੇਮੀ ਸੇਵਕ ਅੰਨ ਦਿਨ ਦਿਨ ਅਤੇ ਰਾਤ ਸੇਵਾ ਕਰਤ ਸਮਾਏ, ਸੇਵਾ ਕਰਦੇ ਕਰਦੇ ਸੇਵਾ ਦੇ ਵਿੱਚ ਹੀ ਲੀਨ ਹੋ ਜਾਂਦੇ ਨੇ, ਸੇਵਾ ਕਰਦੇ ਕਰਦੇ ਹੋਏ ਸੇਵਾ ਦੇ ਵਿੱਚ ਹੀ ਸੇਵਾ ਦਾ ਰੂਪ ਹੀ ਹੋ ਜਾਂਦੇ ਹਨ। ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ, ਸੇਵਾ ਕਰਦਿਆਂ ਕਰਦਿਆਂ ਗੁਰੂ ਰਾਮਦਾਸ ਪਾਤਸ਼ਾਹ ਜੀ ਸੇਵਾ ਦਾ ਰੂਪ ਹੀ ਹੋ ਗਏ। ਪਹਿਲਾਂ ਗੁਰੂ ਅਮਰਦਾਸ ਪਾਤਸ਼ਾਹ ਜੀ ਵੱਲੋਂ ਚਲਾਏ ਸੇਵਾ ਦੇ ਕੁੰਭ ਦੇ ਵਿੱਚ ਅਣਥੱਕ ਸੇਵਾ ਕੀਤੀ, ਦਿਨ ਰਾਤ ਸੇਵਾ ਕੀਤੀ, ਸੇਵਾ ਕਰਦਿਆਂ ਕੁਝ ਪ੍ਰੀਖਿਆਵਾਂ ਵੀ ਗੁਰੂ ਜੀ ਨੇ ਪਾਈਆਂ, ਉਹਨਾਂ ਵਿੱਚ ਵੀ ਪਾਸ ਹੋਏ, ਸੇਵਾ ਹੀ ਕਰਦੇ ਰਹੇ ਅਤੇ ਸੇਵਾ ਦਾ ਹੀ ਕੁੰਭ ਆਣ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਵਸਾਇਆ, ਅਤੇ ਸ੍ਰੀ ਅੰਮ੍ਰਿਤ ਸਰੋਵਰ ਸੇਵਾ ਦਾ ਹੀ ਕੁੰਭ ਖੋਲ੍ਹ ਦਿੱਤਾ। ਫਿਰ ਵੀ ਉੱਥੇ ਸਿੱਖਾਂ ਸੇਵਕਾਂ ਦੀਆਂ ਹੀ ਸੇਵਾਵਾਂ ਕਰਦੇ ਰਹੇ, ਜਿਹੜੀਆਂ ਸੰਗਤਾਂ ਹੁਣ ਗੁਰੂ ਪਾਤਸ਼ਾਹ ਦੇ ਚਲਾਏ ਹੋਏ ਇਸ ਮਹਾਨ ਸੇਵਾ ਦੇ ਕਾਰਜ ਵਿੱਚ ਸੇਵਾ ਕਰਦੇ ਹੈ। ਗੁਰੂ ਰਾਮਦਾਸ ਪਾਤਸ਼ਾਹ ਫਿਰ ਉਹਨਾਂ ਸੇਵਕਾਂ ਦੀ ਸੇਵਾ, ਮਹਾਰਾਜ ਪਾਤਸ਼ਾਹ ਹੁਣ ਪਿਤਾ ਮਾਤਾ ਵਾਂਗ ਬਣ ਕੇ ਅਤੇ ਉਹਨਾਂ ਦੀ ਸਾਰ ਸੰਭਾਲ ਕਰਦੇ ਹੈ। ਹਜ਼ੂਰ ਫਰਮਾਉਂਦੇ ਨੇ ਕਿ ਇਹ ਤਾਂ ਭਾਈ ਹਰਜਨ ਕੇ ਵੱਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ, ਹਰ ਹਰ ਨਾਮ ਮਿਲਿਆ ਤ੍ਰਿਪਤਾਸ ਹੈ ਮਿਲ ਸੰਗਤ ਗੁਣ ਪ੍ਰਗਾਸ। ਪਾਤਸ਼ਾਹ ਕਹਿੰਦੇ ਉਸ ਸੇਵਕ ਦੇ ਬਹੁਤ ਵੱਡੇ ਭਾਗ ਨੇ, ਹਰਜਨ ਕੇ ਵੱਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ, ਬੜੇ ਵੱਡੇ ਭਾਗ ਨੇ ਉਸ ਸੇਵਕ ਦੇ ਜਿਸ ਨੂੰ ਸਰਦਾ ਲੱਗ ਗਈ ਹੈ ਅਤੇ ਨਾਲੇ ਦਰਸ਼ਨਾਂ ਦੀ ਪਿਆਸ ਲੱਗ ਗਈ ਹੈ। ਹਰ ਹਰ ਨਾਮ ਮਿਲਿਆ ਤ੍ਰਿਪਤਾਸ ਹੈ, ਫਿਰ ਉਸਨੂੰ ਪ੍ਰਭੂ ਜੀ ਦਾ ਨਾਮ ਦਾਤ ਵਜੋਂ ਮਿਲ ਜਾਂਦਾ ਹੈ, ਫਿਰ ਉਹ ਤ੍ਰਿਪਤ ਹੋ ਜਾਂਦਾ ਹੈ। ਮਿਲ ਸੰਗਤ ਗੁਣ ਪ੍ਰਗਾਸ, ਮਿਲ ਕੇ ਗੁਰੂ ਸਾਹਿਬ ਜੀ ਦੀ ਸੰਗਤ ਦੇ ਵਿੱਚ ਅਤੇ ਉਹ ਐਸੇ ਗੁਣਾਂ ਦੇ ਧਾਰਨੀ, ਉਹ ਫਿਰ ਹਰਜਨ ਸੇਵਕ ਬਣਦੇ ਨੇ। ਉਹਨਾਂ ਦੇ ਅੰਦਰ ਮਿਲ ਸੰਗਤ ਗੁਣ ਪ੍ਰਗਾਸ, ਗੁਣਾਂ ਦਾ ਪ੍ਰਗਾਸ਼ ਹੋ ਜਾਂਦਾ ਹੈ, ਰੌਸ਼ਨੀ ਹੋ ਜਾਂਦੀ ਹੈ, ਅਗਿਆਨ ਦਾ ਹਨੇਰਾ ਦੂਰ ਹੋ ਜਾਂਦਾ ਹੈ। ਪਾਤਸ਼ਾਹ ਫਰਮਾਉਂਦੇ ਨੇ ਅੰਤਰ ਸਤਿਗੁਰ ਗੁਰੂ ਸਭ ਪੂਜੇ, ਸਤਿਗੁਰ ਕਾ ਦਰਸ ਦੇਖੈ ਸਭ ਆਏ। ਅੰਤਰ ਸਤਿਗੁਰ, ਅੰਦਰ ਉਹਨਾਂ ਦੇ ਇੱਕ ਹੀ ਯਾਦ ਚੱਲਦੀ ਰਹਿੰਦੀ ਹੈ, ਸਤਿਗੁਰੂ ਸਾਹਿਬ ਜੀ ਦੀ ਹੀ। ਜਦੋਂ ਐਸਿਆਂ ਗੁਰਮੁਖਾਂ ਦੇ ਜੀਵਨ ਵਿਚਾਰਦੇ ਹਾਂ, ਪੜ੍ਹਦੇ ਹਾਂ, ਸੋਚਦੇ ਹਾਂ, ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ, ਮਹਾਨ ਗੁਰਸਿੱਖ, ਮਹਾਨ ਗੁਰਮੁਖ, ਜਿਨ੍ਹਾਂ ਦਾ ਮਿਲਾਪ ਛੋਟੀ ਜਿਹੀ ਉਮਰ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨਾਲ ਕੱਥੂ ਨੰਗਲ ਪਿੰਡ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੋਇਆ, ਜਿੱਥੇ ਕਿ ਮੱਝੀਆਂ ਚਾਰ ਰਹੇ ਨੇ। ਧੰਨ ਗੁਰੂ ਨਾਨਕ ਸਾਹਿਬ, ਭਾਈ ਬਾਲਾ ਜੀ, ਭਾਈ ਮਰਦਾਨਾ ਜੀ, ਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ, ਜਗਤ ਦਾ ਭਲਾ ਕਰਦੇ ਕਰਦੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਇੱਧਰ ਦੀ ਲੰਘ ਰਹੇ ਨੇ। ਇਹ ਛੋਟੀ ਉਮਰ ਦਾ ਹੋਣਹਾਰ ਬਾਲਕ, ਮਾਤਾ ਪਿਤਾ ਨੇ ਜਿਸ ਦਾ ਨਾਮ ਬੂੜਾ ਰੱਖਿਆ ਹੋਇਆ ਹੈ, ਤੋ ਸਤਿਗੁਰੂ ਪਾਤਸ਼ਾਹ ਜੀ ਨੂੰ ਦੇਖ ਕੇ ਕੋਲ ਆ ਗਿਆ, ਝੁੱਕ ਕੇ ਚਰਨਾਂ 'ਤੇ ਮੱਥਾ ਟੇਕਿਆ, ਕਹਿੰਦਾ ਹੈ ਕਿਰਪਾ ਕਰਕੇ ਕੋਈ ਪਰਮਾਤਮਾ ਦੇ ਦਰ ਘਰ ਦਾ ਬਚਨ ਸੁਣਾ ਦਿਓ। ਮਹਾਰਾਜ ਪਾਤਸ਼ਾਹ ਜੀ ਰੁਕ ਗਏ, ਬਹਿ ਗਏ, ਕਹਿੰਦੇ ਤੈਨੂੰ ਕਿਵੇਂ ਪਤਾ ਕਿ ਪਰਮਾਤਮਾ ਦੇ ਦਰ ਘਰ ਦੇ ਬਚਨ ਸੁਣੀ ਦੇ ਹੁੰਦੇ ਹੈ? ਕਹਿੰਦਾ ਜੀ ਮੈਂ ਚਾਹ ਰਿਹਾ ਮੈਨੂੰ ਕੋਈ ਸੱਚਾ ਗੁਰੂ ਮਿਲ ਜਾਏ, ਮੈਂ ਉਹਨਾਂ ਤੋਂ ਸਿੱਖਿਆ ਲੈ ਕੇ ਉਹਨਾਂ ਤੋਂ ਨਾਮ ਦਾ ਜਿਹੜਾ ਹੈ ਉਹ ਮੰਤਰ, ਗੁਰਮੰਤਰ ਲੈ ਕੇ ਜਪ ਕੇ ਜੀਵਨ ਸਫਲਾ ਕਰਾਂ। ਕਹਿੰਦੇ ਇਹ ਖਿਆਲ, ਪਾਤਸ਼ਾਹ ਕਹਿੰਦੇ ਇਹ ਖਿਆਲ ਤੇਰੇ ਮਨ ਵਿੱਚ ਕਿਵੇਂ ਆਇਆ? ਬਾਬਾ ਬੂੜਾ ਜੀ ਕਹਿੰਦੇ ਹੈ ਕਿ ਅਸੀਂ ਖੇਤੀ ਬੀਜੀ ਸੀਗੀ, ਮਾਤਾ ਪਿਤਾ ਦੇ ਨਾਲ ਆ ਕੇ ਖੇਤੀ ਵੇਖਿਆ ਕਰਦੇ ਸੀ, ਗਿੱਠ ਗਿੱਠ ਬੂਟੇ ਹੋ ਗਏ ਸੀ, ਬਹੁਤ ਖੁਸ਼ੀ ਸੀਗੀ, ਅਤੇ ਇੱਕ ਵਾਰ ਇੱਧਰੋਂ ਦੀ ਹਾਕਮਾਂ ਦੀ ਫੌਜ ਲੰਘੀ ਘੋੜਿਆਂ ਦੇ ਉੱਤੇ, ਉਹਨਾਂ ਨੂੰ ਕਿਸੇ ਦਾ ਡਰ ਨਾ ਮੰਨਿਆ, ਉਹਨਾਂ ਨੇ ਸਾਰੀ ਖੇਤੀ ਕੁਝ ਘੋੜਿਆਂ ਨੂੰ ਖਵਾਲ ਦਿੱਤੀ ਅਤੇ ਕੁਝ ਉਹਨਾਂ ਦੇ ਘੋੜਿਆਂ ਦੇ ਖੁਰਾਂ ਦੇ ਨਾਲ ਖੇਤੀ ਜਿਹੜੀ ਸੀ ਪੁੱਟੀ ਗਈ ਅਤੇ ਕੁਝ ਖਤਮ ਹੋ ਗਈ। ਤੋ ਕਹਿੰਦਾ ਮੈਂ ਆਪਣੇ ਪਿਤਾ ਨਾਲ ਫਿਰ ਸ਼ਾਮ ਨੂੰ ਦੇਖਣ ਆਇਆ, ਅਤੇ ਮੈਂ ਜਦੋਂ ਖੇਤੀ ਦੇਖ ਕਰਕੇ ਅਤੇ ਮੈਂ ਵੈਰਾਗ ਵਾਲਾ ਸੁਭਾਅ ਕੀਤਾ, ਅਤੇ ਮੇਰੇ ਪਿਤਾ ਜੀ ਕਹਿੰਦੇ ਸੀ ਵੀ ਜਿਸ ਤਰ੍ਹਾਂ ਇਹ ਖੇਤੀ ਹੈ ਨਾ, ਅਤੇ ਪੱਕਣ ਤੋਂ ਪਹਿਲਾਂ ਹੀ ਜਿਹੜੀ ਹੈ ਇਹ ਖਤਮ ਹੋ ਗਈ ਹੈ, ਇਵੇਂ ਆਪਾਂ ਵੀ ਬਣਾਈ ਹੋਈ ਦੁਨੀਆ ਵੀ ਰੱਬ ਦੀ ਖੇਤੀ ਹੈ, ਅਤੇ ਰੱਬ ਇਹਦਾ ਮਾਲਕ ਹੈ, ਇਵੇਂ ਹੀ ਰੱਬ ਦੀ ਮਰਜ਼ੀ ਹੁੰਦੀ ਹੈ ਵੀ ਖੇਤੀ ਪੱਕਣ ਦੇਵੇ ਜਾਂ ਉਸ ਤੋਂ ਪਹਿਲਾਂ ਹੀ ਲਵੀ ਲਵੀ ਵੱਢ ਲਵੇ। ਅਤੇ ਕਹਿੰਦੇ ਮੇਰੇ ਮਨ ਵਿੱਚ ਉਦੋਂ ਦਾ ਖਿਆਲ ਆਇਆ ਭਈ ਕੋਈ ਸੱਚਾ ਗੁਰੂ ਮਿਲ ਜਾਏ ਅਤੇ ਉਹਨਾਂ ਤੋਂ ਉਪਦੇਸ਼ ਲੈ ਕੇ ਅਤੇ ਜੀਵਨ ਨੂੰ ਸਫਲਾ ਕਰਾਂ, ਭਗਤੀ ਕਰਾਂ, ਨਾਮ ਜਪਾਂ, ਸੇਵਾ ਕਰਾਂ। ਇੰਨੇ ਬਚਨ ਜਦੋਂ ਸਿਆਣੇ ਸਿਆਣੇ ਸੁਣਾਏ ਅਤੇ ਗੁਰੂ ਨਾਨਕ ਸਾਹਿਬ ਜੀ ਨੇ ਉਦੋਂ ਬਚਨ ਕੀਤਾ ਸੀ ਅਤੇ ਤੂੰ ਤਾਂ ਬੁੱਢਿਆਂ ਵਾਲੇ ਬਚਨ ਕਰਦਾ ਹੈ, ਤੂੰ ਬੁੱਢਾ ਹੈ, ਤੇਰਾ ਨਾਮ ਅੱਜ ਤੋਂ ਬੁੱਢਾ ਹੈ। ਸੰਗਤ ਨੇ ਫਿਰ ਸਤਿਕਾਰ ਵਜੋਂ ਸਾਹਿਬ ਨਾਲ ਲਾਇਆ ਅਤੇ ਉਮਰ ਬੜੀ ਲੰਬੀ ਭੋਗੀ, 125 ਸਾਲ, ਇਸ ਕਰਕੇ ਬਾਬਾ ਨਾਲ ਲਫਜ਼ ਲੱਗ ਗਿਆ ਬਾਬਾ ਬੁੱਢਾ ਸਾਹਿਬ। ਤੋ ਇਸ ਮਹਾਨ ਗੁਰਸਿੱਖ ਨੇ ਕੱਥੂ ਨੰਗਲ ਵਿੱਚ ਪੈਦਾ ਹੋ ਕੇ ਤੋ ਮਾਤਾ ਗੌਰਾਂ ਜੀ ਅਤੇ ਪਿਤਾ ਸੁੱਗਾ ਰੰਧਾਵਾ ਜੀ ਉਹਨਾਂ ਦੇ ਗ੍ਰਹਿ ਵਿਖੇ ਪ੍ਰਗਟ ਹੋ ਕੇ ਗੁਰੂ ਨਾਨਕ ਸਾਹਿਬ ਦੇ ਐਸਾ ਚਰਨਾਂ ਦੇ ਨਾਲ ਆਪਣੀ ਲਿਵ ਲਾਈ ਹੈ ਅਤੇ ਜਿਹੜੇ ਬਚਨ ਕਥਾ ਵਿੱਚ ਸ਼ਬਦ ਵਿੱਚ ਆਏ ਨੇ ਕਿ ਅੰਤਰ ਸਤਿਗੁਰ, ਅੰਦਰ ਇੱਕ ਸਤਿਗੁਰੂ ਜੀ ਦੀ ਹੀ ਯਾਦ ਹਮੇਸ਼ਾ ਚੱਲਦੀ ਰਹਿੰਦੀ ਹੈ। ਘਰ ਦੇ ਕੰਮਾਂ ਕਾਰਾਂ ਤੋਂ ਖਿਆਲ ਕੁਝ ਘਟਾਇਆ, ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੀ ਆ ਕੇ ਕਰਤਾਰਪੁਰ ਟਿਕੇ ਨੇ, ਕਿਉਂਕਿ ਪਹਿਲਾਂ ਤਾਂ ਮਹਾਰਾਜ ਪਾਤਸ਼ਾਹ ਜੀ ਚਾਰ ਉਦਾਸੀਆਂ ਦੇ ਦੌਰਾਨ ਲੰਬੇ ਸਫ਼ਰਾਂ 'ਤੇ ਪਾਤਸ਼ਾਹ ਜੀ ਰਹੇ ਨੇ, ਪਰ ਕਰਤਾਰਪੁਰ ਵਸਾ ਤਾਂ ਪਹਿਲਾਂ ਹੀ ਲਿਆ ਸੀਗਾ, ਪਰ ਮਹਾਰਾਜ ਜੀ ਜਦੋਂ ਆ ਕੇ ਇੱਥੇ ਟਿਕੇ ਨੇ ਉਦੋਂ ਬਾਬਾ ਬੁੱਢਾ ਸਾਹਿਬ ਜੀ ਕਰਤਾਰਪੁਰ ਸਾਹਿਬ ਵਿਖੇ ਉਹਨਾਂ ਦੇ ਚਰਨਾਂ ਦੇ ਵਿੱਚ ਆ ਕੇ ਲੰਬਾ ਸਮਾਂ ਸੇਵਾ ਕੀਤੀ ਹੈ, ਲੰਬਾ ਸਮਾਂ ਰਹੇ ਨੇ। ਪਰ ਪ੍ਰਤੀਤ ਹੁੰਦਾ ਹੈ ਕਿ ਵਿੱਚੋਂ ਸਮਾਂ ਪਾ ਕੇ ਘਰ ਵੀ ਜਾਂਦੇ ਰਹੇ ਨੇ, ਕਿਉਂਕਿ ਬੜੇ ਵੱਡੇ ਗ੍ਰਿਸਤੀ ਵੀ ਹੋਏ ਨੇ ਬਾਬਾ ਬੁੱਢਾ ਸਾਹਿਬ ਜੀ ਇਹਨਾਂ ਦੇ, ਕਿਉਂਕਿ ਚਾਰ ਪੁੱਤਰ ਹੋਏ ਨੇ। ਚੌਂ ਪੁੱਤਰਾਂ ਦੇ ਵਿੱਚੋਂ ਭਾਈ ਭਾਨਾ ਜੀ ਨੂੰ ਫਿਰ ਇਹਨਾਂ ਨੇ ਗੁਰੂ ਮਹਾਰਾਜ ਪਾਤਸ਼ਾਹ ਜੀ ਨੇ, ਛੇਵੇਂ ਪਾਤਸ਼ਾਹ ਜੀ ਨੇ ਕਿਹਾ ਸੀ ਕਿ ਬਾਬਾ ਬੁੱਢਾ ਜੀ ਦੀ ਜਗ੍ਹਾ 'ਤੇ ਹੁਣ ਭਾਈ ਭਾਨਾ ਜੀ ਹਨ, ਮਹਿਮੂ ਜੀ, ਹਸਨਾ ਜੀ। ਇਸੇ ਪ੍ਰਕਾਰ ਸੋ ਭਾਈ ਮਹਿਮੂ ਜੀ, ਭਾਈ ਭਾਨਾ ਜੀ, ਭਾਈ ਸੁਧਾਰੀ ਜੀ, ਭਾਈ ਭਿਖਾਰੀ ਜੀ, ਸੋ ਇਤਨੇ ਵੱਡੇ ਗ੍ਰਿਸਤੀ ਹੋਏ ਨੇ, ਘਰ ਦੇ ਕੰਮ ਕਾਰ ਵੀ ਜਾ ਕੇ ਕਰਦੇ ਹੋਣਗੇ, ਪਰ ਅੰਤਰ ਸਤਿਗੁਰ ਗੁਰੂ ਸਭ ਪੂਜੇ, ਅੰਦਰੇ ਅੰਦਰ ਸਤਿਗੁਰੂ ਦੀ ਯਾਦ ਹਮੇਸ਼ਾ ਚੱਲਦੀ ਰਹਿੰਦੀ ਹੈ। ਤਾਂ ਕਰਕੇ ਹੀ ਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਪਹਿਲੇ ਪਾਤਸ਼ਾਹ, ਦੂਜੇ ਪਾਤਸ਼ਾਹ, ਤੀਜੇ ਪਾਤਸ਼ਾਹ, ਚੌਥੇ, ਪੰਜਵੇਂ ਪਾਤਸ਼ਾਹ ਅਤੇ ਛੇਵੇਂ ਪਾਤਸ਼ਾਹ ਤੱਕ ਮਹਾਨ ਖੁਸ਼ੀਆਂ ਲਈਆਂ ਨੇ ਗੁਰੂ ਘਰ ਦੀਆਂ। ਤੋ ਮਹਾਰਾਜ ਪਾਤਸ਼ਾਹ ਫਰਮਾ ਰਹੇ ਨੇ ਕਿ ਇਸ ਪ੍ਰਕਾਰ ਗੁਰਮੁਖਾਂ ਨੂੰ, ਜਿਨ੍ਹਾਂ ਨੂੰ ਪ੍ਰਤੀਤ ਆ ਗਈ ਹੈ ਆਪਣੇ ਸਤਿਗੁਰਾਂ ਦੇ ਚਰਨਾਂ ਵਿੱਚ ਵਿਸ਼ਵਾਸ ਆ ਗਿਆ ਹੈ, ਅੰਤਰ ਸਤਿਗੁਰ ਗੁਰੂ ਸਭ ਪੂਜੇ, ਉਹਨਾਂ ਦੇ ਅੰਦਰ ਸਤਿਗੁਰੂ ਸਾਹਿਬ ਜੀ ਦੀ ਯਾਦ ਚੱਲਦੀ ਰਹਿੰਦੀ ਹੈ ਅਤੇ ਗੁਰੂ ਪਾਤਸ਼ਾਹ ਜੀ ਦੀ ਉਹ ਮਨ ਦੇ ਅੰਦਰ ਯਾਦ ਰੱਖ ਕੇ ਫਿਰ ਪਹੁੰਚ ਕੇ ਸਤਿਗੁਰੂ ਨੂੰ ਪੂਜਦੇ ਨੇ। ਸਤਿਗੁਰ ਕਾ ਦਰਸ ਦੇਖਿਆ ਸਭ ਆਏ, ਸਤਿਗੁਰੂ ਸਾਹਿਬ ਜੀ ਦਾ ਫਿਰ ਉਹ ਸਾਰੇ ਗੁਰਮੁਖ ਜੋ ਹਨ ਉਹ ਆ ਕੇ ਦਰਸ਼ਨ ਦੇਖਦੇ ਨੇ, ਦਰਸ਼ਨ ਕਰਦੇ ਹਨ। ਮੰਨੀਐ ਸਤਿਗੁਰ ਪਰਮ ਵਿਚਾਰੀ, ਜਿਤ ਮਿਲਿਆ ਤਿਸ ਨਾ ਭੁੱਖ ਸਭ ਜਾਏ। ਉਹ ਮੰਨਦੇ ਹਨ ਸਤਿਗੁਰੂ ਸਾਹਿਬ ਜੀ ਨੂੰ, ਜੋ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਪਰਮ ਵਿਚਾਰੀ ਹਨ, ਮਹਾਨ ਵਿਚਾਰਵਾਨ ਹਨ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਚਨ ਕੀਤੇ ਹੋਏ ਵਿੱਦਿਆ ਵਿਚਾਰੀ ਤਾਂ ਪਰ ਉਪਕਾਰੀ, ਵਿੱਦਿਆ ਨੂੰ ਵਿਚਾਰਨਾ ਇੱਕ ਪਰ ਉਪਕਾਰ ਹੈ। ਮਹਾਰਾਜ ਪਾਤਸ਼ਾਹ ਫਰਮਾਉਂਦੇ ਕਿਉਂਕਿ ਵਿੱਦਿਆ ਦੇ ਵਿੱਚੋਂ ਕੋਈ ਵਿਚਾਰ ਕਰਕੇ ਕੋਈ ਬਚਨ ਆਪ ਮੰਨਿਆ ਜਾਏਗਾ, ਕੋਈ ਕਿਸੇ ਨੂੰ ਸੁਣਾਇਆ ਜਾਏਗਾ, ਵਿਚਾਰ ਕਰਨੀ। ਸੋ ਪਾਤਸ਼ਾਹ ਜੀ ਨੇ ਬਚਨ ਕੀਤੇ ਨੇ ਕਿ ਮੰਨੀਐ ਸਤਿਗੁਰ ਪਰਮ ਵਿਚਾਰੀ, ਮੰਨਣਾ ਚਾਹੀਦਾ ਹੈ ਪਰਮ ਵਿਚਾਰ ਵਾਲੇ ਸੱਚੇ ਸਤਿਗੁਰੂ ਸਾਹਿਬ ਜੀ ਨੂੰ। ਪਹਿਲਿਆਂ ਸਮਿਆਂ ਤੋਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਜਿਹੜੇ ਸ਼ਬਦਾਂ ਦੇ ਭੰਡਾਰ ਬਖਸ਼ਿਸ਼ ਕੀਤੇ, ਉਹਨਾਂ ਸ਼ਬਦਾਂ ਦੀ ਇਤਨੀ ਗਹਿਰੀ ਵਿਚਾਰ ਹੈ, ਇਹ ਸਾਰੀ ਵਿਚਾਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਅੰਦਰ ਪਹਿਲਾਂ ਆਪ ਹੈ, ਤਾਂ ਹੀ ਮਹਾਰਾਜ ਜੀ ਨੇ ਇਤਨੇ ਪ੍ਰਮਾਣ ਬਣਾ ਕੇ, ਇਤਨੇ ਸ੍ਰੇਸ਼ਟ ਬਚਨ ਬਣਾ ਕੇ ਬਾਣੀ ਜੋ ਹੈ ਉਹ ਉਚਾਰਨ ਕੀਤੀ ਅਤੇ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੰਸਾਰ ਨੂੰ ਬਖਸ਼ੀ। ਪਰਮ ਵਿਚਾਰੀ ਔਰ ਸਤਿਗੁਰਾਂ ਦੇ ਨਾਲ ਵਿਚਾਰ ਕਰਨ ਵਾਲੇ ਵੀ ਬੇਅੰਤ ਇਨਸਾਨ, ਕੁਝ ਸ਼ਰਧਾ ਵਾਲੇ ਅਤੇ ਕੁਝ ਤਰਕ ਵਾਲੇ ਮਹਾਰਾਜ ਪਾਤਸ਼ਾਹ ਜੀ ਨੂੰ ਮਿਲਦੇ ਰਹੇ। ਜਦੋਂ ਤਾਂ ਮਹਾਰਾਜ ਪਾਤਸ਼ਾਹ ਜੀ ਗੋਰਖਨਾਥ ਦੇ ਚੇਲਿਆਂ ਨੂੰ ਮਿਲਦੇ ਹੈ, ਉੱਥੇ ਵੀ ਬੜੀਆਂ ਡੂੰਘੀਆਂ ਵਿਚਾਰਾਂ ਪਾਤਸ਼ਾਹ ਜੀ ਨੂੰ ਕਰਨੀਆਂ ਪੈਂਦੀਆਂ ਹੈ ਅਤੇ ਮਹਾਰਾਜ ਜੀ ਦੀਆਂ ਵਿਚਾਰਾਂ ਸੁਣ ਕੇ ਗੋਰਖਨਾਥ ਦੇ ਚੇਲੇ ਸਾਰੇ ਜਿਹੜੇ ਭੈ ਭੀਤ ਹੁੰਦੇ ਹੈ, ਅਖੀਰ ਦੇ ਉੱਤੇ ਹਾਰਦੇ ਹੈ, ਫਿਰ ਮਹਾਰਾਜ ਜੀ ਨੂੰ ਮੰਨਦੇ ਵੀ ਹੈ ਭਈ ਤੁਸੀਂ ਵਾਕਿਆ ਹੀ ਸਾਡੇ ਨਾਲੋਂ ਬਹੁਤ ਸ੍ਰੇਸ਼ਟ ਵਿਚਾਰ ਵਾਲੇ ਅਤੇ ਤੁਹਾਡੀ ਭਗਤੀ ਦੀ ਕਮਾਈ ਸਾਡੇ ਨਾਲੋਂ ਜ਼ਿਆਦੀ ਹੈ। ਜੇ ਸਤਿਗੁਰੂ ਮਹਾਰਾਜ ਜੀ ਬਨਾਰਸ ਵਿੱਚ ਜਾਂਦੇ ਹੈ, ਉੱਥੇ ਮਹਾਰਾਜ ਪਾਤਸ਼ਾਹ ਜੀ ਨੂੰ ਉੱਥੇ ਦੇ ਵੇਦਾਂ ਔਰ ਪੁਰਾਣਾਂ ਸਿਮਰਤੀਆਂ ਦੇ ਪੜ੍ਹੇ ਹੋਏ ਜਿਹੜੇ ਪੰਡਿਤ ਲੋਕ ਨੇ, ਸ਼ਾਸਤਰੀ ਲੋਕ ਨੇ, ਉਹ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੂੰ ਮਿਲ ਕੇ ਉਹਨਾਂ ਨਾਲ ਵਿਚਾਰਾਂ ਕਰਦੇ ਹੈ, ਉੱਥੇ ਵੀ ਮਹਾਰਾਜ ਪਾਤਸ਼ਾਹ ਜੀ ਉਹਨਾਂ ਨੂੰ ਉਹਨਾਂ ਦੀ ਬੋਲੀ ਵਿੱਚ ਹੀ ਉਪਦੇਸ਼ ਦਿੰਦੇ ਨੇ। ਪੜ੍ਹ ਪੁਸਤਕ ਸੰਧਿਆ ਬਾਦੰਗ, ਸਿਲ ਪੂਜਸ ਬਗਲ ਸਮਾਦੰਗ, ਮੁਖ ਝੂਠ ਵਿਭੂਖਣ ਸਾਰੰਗ, ਤ੍ਰੈਪਾਲ ਤਿਹਾਲ ਵਿਚਾਰੰਗ, ਗਲਮਾਲਾ ਤਿਲਕ ਲਲਾਟੰਗ, ਦੋਇ ਧੋਤੀ ਬਸਤਰ ਕਪਾਟੰਗ, ਜੋ ਜਾਣਸ ਬ੍ਰਹਮੰ ਕਰਮੰ, ਸਭ ਫੋਕਟ ਨਿਸ਼ਚੌ ਕਰਮੰ, ਕਹੋ ਨਾਨਕ ਨਿਸ਼ਚੌ ਧਿਆਵੈ, ਬਿਨ ਸਤਿਗੁਰ ਬਾਟ ਨਾ ਪਾਵੈ। ਇਤਨੇ ਵੱਡੇ ਪਰਮ ਵਿਚਾਰੀ ਹਨ ਕਿ ਜੇ ਉੱਥੇ ਉਹ ਵੇਦਾਂ ਨੂੰ ਪੁਰਾਣਾਂ ਨੂੰ ਪੜ੍ਹਨ ਵਾਲੇ ਇਨਸਾਨ ਗੁਰੂ ਜੀ ਨਾਲ ਵਿਚਾਰਾਂ ਕਰਨ ਆਉਂਦੇ ਹੈ ਅਤੇ ਮਹਾਰਾਜ ਜੀ ਦੀਆਂ ਵਿਚਾਰਾਂ ਸੁਣ ਕੇ ਉਹ ਵੀ ਚਰਨਾਂ 'ਤੇ ਝੁੱਕ ਜਾਂਦੇ ਨੇ, ਸਤਿਗੁਰੂ ਮਹਾਰਾਜ ਜੀ ਦੇ ਚਰਨੀ ਲੱਗਦੇ ਨੇ। ਜੇ ਮਹਾਰਾਜ ਪਾਤਸ਼ਾਹ ਜੀ ਇਸਲਾਮ ਨੂੰ ਮੰਨਣ ਵਾਲਿਆਂ ਦੇ ਵੱਡੇ ਵੱਡੇ ਤੀਰਥਾਂ 'ਤੇ ਜਾਂਦੇ ਹੈ, ਮੱਕੇ ਆਦਿਕ ਵਿੱਚ ਜਾ ਕੇ ਸਤਿਗੁਰੂ ਪਾਤਸ਼ਾਹ ਜੀ ਪਹਿਲਾਂ ਕੌਤਕ ਵਰਤਾਉਂਦੇ, ਸਤਿਗੁਰਾਂ ਦੇ ਚਰਨਾਂ ਨਾਲ ਮੱਕਾ ਘੁੰਮ ਜਾਂਦਾ ਹੈ, ਫਿਰ ਗੁਰੂ ਗਰੀਬ ਨਿਵਾਜ ਪਾਤਸ਼ਾਹ ਦੇ ਆਸ ਪਾਸ ਉੱਥੇ ਦੇ ਕਾਜੀ, ਉੱਥੇ ਦੇ ਮੁੱਲਾਂ ਬੈਠ ਕੇ ਵਿਚਾਰਾਂ ਕਰਨੀਆਂ ਸ਼ੁਰੂ ਕਰਦੇ ਹੈ। ਪੁੱਛਣ ਫੋਲ ਖੋਲ ਕਿਤਾਬ ਨੂੰ, ਵੱਡਾ ਹਿੰਦੂ ਕਿ ਮੁਸਲਮਾਨ ਹੋਈ, ਕੁਰਾਨ ਸ਼ਰੀਫ ਉਹਨਾਂ ਨੇ ਖੋਲ੍ਹ ਲਈ, ਉਹਦੇ ਵਿੱਚੋਂ ਉਹ ਲਾਈਨਾਂ ਪੜ੍ਹਦੇ ਨੇ, ਉਹ ਆਪਣੇ ਸ਼ਬਦ ਜਿਹੜੇ ਨੇ ਆਇਤਾਂ ਜਿਨ੍ਹਾਂ ਨੂੰ ਕਹਿੰਦੇ ਉਹ ਪੜ੍ਹਦੇ ਨੇ, ਕਹਿੰਦੇ ਇਹਦਾ ਅਰਥ ਆਹ ਬਣਦਾ ਤੁਹਾਡੇ ਮੁਤਾਬਕ ਕੀ ਹੈ, ਅਤੇ ਫਿਰ ਪੁੱਛਦੇ ਵੱਡਾ ਹਿੰਦੂ ਕਿ ਮੁਸਲਮਾਨ ਹੋਈ, ਮੁਸਲਮਾਨ ਵੱਡਾ ਹੈ ਕਿ ਜਾਂ ਹਿੰਦੂ ਵੱਡਾ ਹੈ। ਬਾਬਾ ਆਖੇ ਹਾਜੀਆ, ਸ਼ੁਭ ਅਮਲਾਂ ਬਾਜੋਂ ਦੋਨੋਂ ਰੋਈ। ਹਾਜੀ ਨਾਮ ਹੁੰਦਾ ਯਾਤਰਾ ਕਰਨ ਵਾਲਿਆਂ ਦਾ, ਯਾਤਰਾ ਕਰਨ ਵਾਲੇ ਵੀ ਬਹੁਤ ਸਾਰੇ ਲਾਗੇ ਇਕੱਠੇ ਹੋ ਗਏ ਸੀ ਅਤੇ ਪਾਤਸ਼ਾਹ ਨੇ ਫਰਮਾਇਆ, ਹੇ ਹਾਜੀ ਲੋਕੋ, ਹੇ ਯਾਤਰਾ ਕਰਨ ਆਏ ਹੋਏ ਯਾਤਰੀਓ, ਜੇ ਅਮਲ ਸ਼ੁਭ ਨਹੀਂ ਆਪਾਂ ਕਰਦੇ, ਸ਼ੁਭ ਅਮਲਾਂ ਬਾਜੋਂ ਦੋਨੋਂ ਰੋਈ, ਰੱਬ ਦੀ ਦਰਗਾਹ ਵਿੱਚ ਦੋਵੇਂ ਰੋਂਦੇ ਹਨ, ਚਾਹੇ ਉਹ ਮੁਸਲਮਾਨ ਹੈ ਚਾਹੇ ਉਹ ਹਿੰਦੂ ਹੈ। ਪਾਤਸ਼ਾਹ ਨੇ ਕਿਹਾ ਹੈ ਜਿਹਦੇ ਅਮਲ ਵੱਡੇ ਨੇ, ਸਰੀਰ ਔਰ ਜ਼ਿੰਦਗੀ ਦੇ ਅੰਦਰ ਜਿਸਨੇ ਸ਼ੁਭ ਅਮਲ ਕੀਤੇ ਹੈ, ਸ੍ਰੇਸ਼ਟ ਗੁਣ ਧਾਰਨ ਕੀਤੇ ਹੈ, ਉਹੀ ਵੱਡਾ ਹੈ, ਨਾ ਕਿ ਨਾਮ ਧਰੀਕ ਨਾਮ ਰਖਾਉਣ ਦੇ ਨਾਲ ਕੋਈ ਵੱਡਾ ਹੈ। ਇਤਨੀਆਂ ਵਿਚਾਰਾਂ ਉੱਥੇ ਹੋਈਆਂ, ਬਹੁਤ ਲੰਬੀਆਂ ਚੌੜੀਆਂ ਵਿਚਾਰਾਂ ਉਹਨਾਂ ਦੇ ਨਾਲ ਹੋਈਆਂ। ਕਾਜੀ ਰੁਕਨਦੀਨ ਨੂੰ ਉਹਨਾਂ ਨੇ ਅੱਗੇ ਕੀਤਾ ਸੀ, ਕਾਜੀ ਰੁਕਨਦੀਨ ਨੂੰ ਕਿਹਾ ਸੀ ਤੂੰ ਵਿਦਵਾਨ ਹੈ, ਤੂੰ ਪੜ੍ਹਿਆ ਲਿਖਿਆ ਹੈ, ਅਸੀਂ ਤੇਰੇ ਨਾਲ ਤੈਨੂੰ ਚੇਤਾ ਕਰਾਈ ਜਾਵਾਂਗੇ ਕਿ ਆਹ ਗੱਲ ਪੁੱਛੀਏ ਅਤੇ ਤੂੰ ਅੱਗਿਓਂ ਗੱਲਬਾਤ ਕਰਨੀ ਆ। ਇੱਕ ਹਿੰਦੁਸਤਾਨ ਤੋਂ ਭਾਰਤ ਦੀ ਧਰਤੀ ਤੋਂ ਇੱਕ ਪੀਰ ਆਇਆ ਹੈ, ਉਹਦੇ ਚਰਨਾਂ ਨਾਲ ਮੱਕਾ ਘੁੰਮ ਗਿਆ ਹੈ, ਉਹਦੇ ਨਾਲ ਆਪਾਂ ਵਿਚਾਰਾਂ ਕਰਨੀਆਂ। ਬੜੀਆਂ ਲੰਬੀਆਂ ਚੌੜਾਂ ਵਿਚਾਰਿਆਂ ਹੋਈਆਂ, ਕਿਉਂਕਿ ਪਰਮ ਵਿਚਾਰੀ ਸਤਿਗੁਰੂ ਗੁਰੂ ਨਾਨਕ ਸਾਹਿਬ ਪਰਮ ਵਿਚਾਰੀ ਹਨ, ਵਿਚਾਰਵਾਨਾਂ ਦੇ ਵਿੱਚੋਂ ਵੀ ਮਹਾਨ ਪਰਮ ਪੂਜਿਆ ਵਿਚਾਰਵਾਨ ਹਨ। ਤੋ ਆਖਰ ਇਹ ਗੱਲਾਂ ਕਰਦਾ ਕਰਦਾ ਇਹ ਕਾਜੀ ਰੁਕਨਦੀਨ ਇਹ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਨਾਲ ਖੁਦਾ ਬਾਰੇ ਅੱਲਾ ਬਾਰੇ ਬਚਨ ਬਿਲਾਸ ਕਰਦਾ ਕਰਦਾ ਇਤਨਾ ਕੁ ਭਾਵਕ ਹੋ ਗਿਆ, ਇੰਨਾ ਕੁ ਜ਼ਿਆਦਾ ਜਿਹੜਾ ਸੀ ਸ਼ਰਧਾਲੂ ਬਣ ਗਿਆ, ਇਹ ਕਹਿੰਦਾ ਹੁਣ ਚਿੱਤ ਨਹੀਂ ਕਰਦਾ ਤੁਹਾਡੇ ਤੋਂ ਵਿਛੜਨ ਨੂੰ। ਅਖੀਰ 'ਤੇ ਇਹਨੇ ਗੁਰੂ ਨਾਨਕ ਸਾਹਿਬ ਜੀ ਦੇ ਅੱਗੇ ਤਰਲਾ ਲੈ ਕੇ ਸਤਿਗੁਰਾਂ ਦੀਆਂ ਖੜਾਵਾਂ ਮੰਗ ਲਈਆਂ ਸਨ, ਖੜਾਵਾਂ ਮੰਗ ਲਈਆਂ ਸੀ ਕਿ ਤੁਹਾਡੀਆਂ ਖੜਾਵਾਂ ਦੀ ਅਸੀਂ ਪੂਜਾ ਕਰਦੇ ਰਹਾਂਗੇ। ਭਾਈ ਗੁਰਦਾਸ ਸਾਹਿਬ ਨੇ ਇਸ ਗੱਲ 'ਤੇ ਮੋਹਰ ਲਾਈ ਹੈ, ਧਰੀ ਨਿਸ਼ਾਨੀ ਕੌਂਸ ਦੀ ਮੱਕੇ ਅੰਦਰ ਪੂਜ ਕਰਾਈ। ਕੌਂਸ ਨਾਮ ਹੈ ਖੜਾਮ ਦਾ, ਖੜਾਵਾਂ ਦਾ ਨਾਮ ਹੈ ਕੌਂਸ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀਆਂ ਖੜਾਵਾਂ ਦੀ ਨਿਸ਼ਾਨੀ ਉੱਥੇ ਰੱਖ ਕੇ ਮੱਕੇ ਅੰਦਰ ਪੂਜ ਕਰਾਈ। ਇਤਨਾ ਵੱਡਾ ਗੁਰੂ ਕਿਤੇ ਮਿਲ ਸਕਦਾ ਕਿ ਜਿਹੜਾ ਉਸ ਮੌਕੇ 'ਤੇ ਐਡੀ ਵੱਡੀ ਵਿਚਾਰ ਕਰੇ। ਜਿਹੜੇ ਇਸਲਾਮ ਵਾਲੇ ਅੱਜ ਦੇ ਯੁੱਗ ਦੇ ਅੰਦਰ ਉਸ ਮੱਕੇ ਦੇ ਅਸਥਾਨ ਦੇ ਆਲੇ ਦੁਆਲੇ 100-100 ਕਿਲੋਮੀਟਰ ਤੱਕ ਜੇ ਕੋਈ ਇਸਲਾਮ ਨੂੰ ਮੰਨਣ ਵਾਲਿਆਂ ਤੋਂ ਬਿਨਾਂ ਕੋਈ ਬੰਦਾ ਉਸ ਪਾਸੇ ਨੂੰ ਭੁਲੇਖੇ ਨਾਲ ਟਰੱਕ ਲੈ ਜਾਵੇ ਤਾਂ ਉਹਦਾ ਸਿਰ ਕਲਮ ਕਰ ਦਿੰਦੇ ਆ। ਸਜ਼ਾ ਉਹਨਾਂ ਨੇ ਇਹ ਰੱਖੀ ਹੋਈ ਹੈ। ਉਹ ਕਹਿੰਦੇ ਇਹ ਸਾਡਾ ਇੰਨਾ ਪਵਿੱਤਰ ਥਾਂ ਹੈ, ਇੰਨਾ ਪਵਿੱਤਰ ਥਾਂ ਹੈ, ਇੱਥੇ ਜੇ ਕੋਈ 100-100 ਕਿਲੋਮੀਟਰ ਆਲੇ ਦੁਆਲੇ ਜੇ ਕੋਈ ਇਸ ਪਾਸੇ ਨੂੰ ਜਿਹੜਾ ਮੁਸਲਮਾਨ ਨਾ ਹੋਵੇ ਉਹ ਆ ਗਿਆ, ਉਹਨੂੰ ਪਕੜ ਕੇ ਉਹਦੀ ਸਜ਼ਾ ਹੈ ਕਿ ਬਸ ਬਿਨਾਂ ਕਿਸੇ ਸੁਣਵਾਈ ਤੋਂ ਉਹਦਾ ਸਿਰ ਕਤਲ ਕਰ ਦਿੱਤਾ ਜਾਂਦਾ ਹੈ, ਸਿਰ ਕਲਮ ਕਰ ਦਿੱਤਾ ਜਾਂਦਾ ਹੈ। ਇਹ ਉਹ ਵੀਰ ਦੱਸਦੇ ਨੇ ਜਿਹੜੇ ਸਾਊਦੀ ਅਰਬ ਦੇ ਵਿੱਚ ਆਪਣੇ ਪੰਜਾਬੀ ਭਰਾ ਜਿਹੜੇ ਨੇ ਕੰਮ ਕਰਨ ਵਾਸਤੇ ਗਏ ਹੋਏ ਹੈ, ਉਹ ਦੱਸਦੇ ਨੇ ਕਿ ਜੇ ਕੋਈ ਭੁਲੇਖੇ ਨਾਲ ਵੀ ਟਰੱਕ ਉਸ ਪਾਸੇ ਨੂੰ ਕੋਈ ਜਾਂ ਕਾਰ ਜਾਂ ਵਹੀਕਲ ਜਾਂ ਜਾਣ ਬੁੱਝ ਕੇ ਕੋਈ ਉਸ ਪਾਸੇ ਨੂੰ ਚਲਿਆ ਜਾਏ ਤਾਂ ਉਹਦੇ ਲਈ ਸਜ਼ਾ ਇਹ ਹੈ। ਪਰ ਆਪਾਂ ਵਡਭਾਗੀ ਗਿਣੀਏ ਆਪਣੇ ਆਪ ਨੂੰ, ਔਰ ਗੁਰੂ ਜੀ ਦਾ ਹੁਕਮ ਮੰਨ ਕੇ ਆਪਾਂ ਵੱਧ ਤੋਂ ਵੱਧ ਸਤਿਗੁਰਾਂ ਤੋਂ ਲਾਭ ਲਈਏ, ਉਹਨਾਂ ਦੀ ਸਿੱਖੀ ਨੂੰ ਧਾਰਨ ਕਰਕੇ, ਸਾਡੇ ਗੁਰੂ ਜੀ ਇੰਨੇ ਵੱਡੇ, ਗੁਰੂ ਨਾਨਕ ਸਾਹਿਬ ਪਾਤਸ਼ਾਹ ਪਰਮ ਵਿਚਾਰੀ ਇਤਨੇ ਮਹਾਨ ਕਿ ਇਤਨੀ ਵੱਡੀ ਵਿਚਾਰ ਉਸ ਵਕਤ ਉੱਥੇ ਕੀਤੀ, ਉਹਨਾਂ ਦੇ ਆਲਮ ਫਾਜ਼ਲ ਉਰਦੂ ਅਰਬੀ ਫਾਰਸੀ ਦੇ ਮਾਹਿਰ ਉਹ ਬੰਦੇ ਅਤੇ ਉਹ ਕੁਰਾਨ ਸ਼ਰੀਫ ਦੇ ਅਰਥ ਕਰਨ ਵਾਲੇ ਔਰ ਖੁਦਾ ਬਾਰੇ, ਪ੍ਰਭੂ ਬਾਰੇ, ਪਰਮੇਸ਼ਰ ਬਾਰੇ ਜਦੋਂ ਲੰਬੀਆਂ ਚੌੜੀਆਂ ਕਈ ਦਿਨ ਵਿਚਾਰਾਂ ਹੋਈਆਂ ਅਤੇ ਆਖਰ ਖੜਾਵਾਂ ਮੰਗੀਆਂ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਅਤੇ ਖੜਾਵਾਂ ਦੀ ਉੱਥੇ ਪੂਜਾ ਹੋਈ। ਫਿਰ ਉਹ ਕਾਜੀ ਰੁਕਨਦੀਨ, ਇਤਿਹਾਸ ਦੱਸਦਾ ਕਿ ਕਾਜੀ ਰੁਕਨਦੀਨ ਜੀ ਉੱਧਰੋਂ ਆ ਗਏ ਸੀਗੇ, ਮੱਕੇ ਤੋਂ ਆ ਗਏ ਸੀ ਅਤੇ ਉਹ ਖੜਾਵਾਂ ਨਾਲ ਹੀ ਲੈ ਆਏ ਸੀਗੇ, ਗੁਰੂ ਨਾਨਕ ਸਾਹਿਬ ਜੀ ਦੀਆਂ ਖੜਾਵਾਂ ਨਾਲ ਹੀ ਲੈ ਆਏ ਸੀਗੇ, ਉੱਥੋਂ ਫਿਰ ਉਹ ਖੜਾਵਾਂ ਆ ਗਈਆਂ ਸਨ। ਇਸ ਪ੍ਰਕਾਰ ਪਾਤਸ਼ਾਹ ਮਹਾਰਾਜ ਜੀ ਨੇ ਉੱਥੇ ਖੜਾਵਾਂ ਦੀ ਪੂਜਾ ਕਰਵਾਈ। ਮੇਰੇ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਕਥਾ ਦੇ ਵਿੱਚ ਬਚਨ ਫਰਮਾ ਰਹੇ ਨੇ, ਮੰਨੀਏ ਸਤਿਗੁਰ ਪਰਮ ਵਿਚਾਰੀ, ਐਸੇ ਸਤਿਗੁਰੂ ਸਾਹਿਬ ਜੀ ਨੂੰ ਮੰਨੀਏ ਪਰਮ ਵਿਚਾਰੀ, ਜਿਹੜੇ ਮਹਾਨ ਵਿਚਾਰਵਾਨ ਹਨ, ਮਹਾਨ ਵਿਚਾਰਵਾਨ ਹਨ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਕਿਤਨੇ ਕੁ ਵੱਡੇ ਵਿਚਾਰਵਾਨ ਹਨ, ਸਾਡੇ 10 ਸਤਿਗੁਰੂ ਸਾਹਿਬਾਨ ਜੀ। ਕਲਗੀਆਂ ਵਾਲੇ ਪਾਤਸ਼ਾਹ ਜੀ ਨੂੰ ਤਾਨਾ ਮਾਰ ਦਿੱਤਾ ਹੈ ਧੀਰ ਮੱਲ ਦੀ ਔਲਾਦ ਨੇ, ਧੀਰ ਮੱਲ ਦੀ ਔਲਾਦ ਨੇ ਕੀ ਮਿਹਣਾ ਮਾਰ ਦਿੱਤਾ ਹੈ। ਜਦੋਂ ਦਸਮ ਪਾਤਸ਼ਾਹ ਨੇ ਹੁਕਮ ਕੀਤਾ ਹੈ ਵੀ ਦਮਦਮਾ ਸਾਹਿਬ ਸਿੰਘੋ ਤੁਹਾਨੂੰ ਅਰਥ ਪੜ੍ਹਾ ਦੇਈਏ ਸਾਰੇ ਗੁਰਬਾਣੀ ਦੇ, ਤਾਂ ਮਹਾਰਾਜ ਨੇ ਕਿਹਾ ਵੀ ਕਰਤਾਰਪੁਰ ਸਾਹਿਬ ਪੰਜਵੇਂ ਪਾਤਸ਼ਾਹ ਜੀ ਨੇ ਜੋ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਲਿਖਵਾਇਆ ਸੀ ਉਹ ਉੱਥੇ ਹੈ। ਅਤੇ ਇੱਕ ਕਾਰਜ ਹੋਰ ਹੈ ਵੀ ਉਹਦੇ ਵਿੱਚ ਨਾਵੇਂ ਪਾਤਸ਼ਾਹ ਦੀ ਬਾਣੀ ਵੀ ਲਿਖਵਾਉਣੀ ਹੈ, ਇਸ ਕਰਕੇ ਉੱਥੋਂ ਲੈ ਕੇ ਆਓ। ਧੀਰਮੱਲ ਜਿਹੜਾ ਸੀਗਾ ਉਹਦਾ ਇਸ ਪ੍ਰਕਾਰ ਪਰਿਵਾਰ ਸੀ ਉੱਥੇ, ਧੀਰਮੱਲ ਤਾਂ ਉਦੋਂ ਤੱਕ ਮਰ ਚੁੱਕਾ ਸੀਗਾ ਕਿਉਂਕਿ 1704 ਈਸਵੀ ਤੋਂ ਅਗਲੇ ਸਾਲ 1705 ਈਸਵੀ ਦੀ ਇਹ ਗੱਲ ਸੀਗੀ, ਤਾਂ ਇਸ ਵਾਸਤੇ 1705 ਤੱਕ ਉਹ ਮਰ ਚੁੱਕਾ ਸੀ। ਉਹਦੀ ਔਲਾਦ ਨੇ ਆਖਿਆ ਵੀ ਜੇ ਗੁਰੂ ਨਾਨਕ ਸਾਹਿਬ ਦੀ ਗੱਦੀ 'ਤੇ ਗੁਰੂ ਗੋਬਿੰਦ ਸਿੰਘ ਸਾਹਿਬ ਹਨ ਫਿਰ ਸਾਡੇ ਕੋਲੋਂ ਇਹ ਬਖਸ਼ਿਸ਼ ਕਿਉਂ ਵੱਡ ਵਡੇਰਿਆਂ ਦੀ ਖੋਹਦੇ ਨੇ, ਨਵਾਂ ਤਿਆਰ ਕਰ ਲੈਣ, ਨਵਾਂ ਬਣਾ ਲੈਣ। ਹੁਣ ਕਿਤਨੇ ਵੱਡੇ ਪਰਮ ਵਿਚਾਰੀ ਹਨ ਸਤਿਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ। ਪਹਿਲੇ ਦਿਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਮੁੱਖ ਤੋਂ ਜਿਹੜੀ ਬਾਣੀ ਲਿਖਵਾਈ ਉਹ 13 ਅੰਗ ਤੱਕ ਲਿਖਵਾਈ, ਉਹਦੇ ਵਿੱਚ ਜਪਜੀ ਸਾਹਿਬ, ਰਹਿਰਾਸ ਸਾਹਿਬ ਦੇ 9 ਸ਼ਬਦ ਅਤੇ ਕੀਰਤਨ ਸੋਹਿਲਾ, ਜਿਸ ਨੂੰ ਆਪਾਂ ਆਖਦੇ ਸੋਹਿਲਾ ਸਾਹਿਬ, ਵੈਸੇ ਬਾਣੀ ਦਾ ਨਾਮ ਹੈ, ਕੀਰਤਨ ਲਫਜ਼ ਆਪਾਂ ਨਾਲ ਲਾਉਂਦੇ ਹਾਂ, ਸੋਹਿਲਾ ਸਾਹਿਬ ਬਾਣੀ ਹੈ। 13 ਅੰਗ ਤੋਂ ਅੱਗੇ ਫਿਰ ਐਸੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤੇਜ਼ ਰਫ਼ਤਾਰ ਸ਼ੁਰੂ ਕੀਤੀ ਭਈ ਮਹਾਰਾਜ ਜੀ ਸਵੇਰ ਵੇਲੇ ਬਾਣੀ ਪਹਿਲਾਂ ਮੁੱਖ ਤੋਂ ਉਚਾਰਦੇ ਨੇ, ਪਰਮ ਵਿਚਾਰੀ ਸਤਿਗੁਰੂ ਸਾਹਿਬ ਜੀ ਸਵੇਰ ਵੇਲੇ ਉਚਾਰਦੇ ਨੇ, ਉਹ ਵੀ ਜ਼ੁਬਾਨੀ ਹੀ ਉਚਾਰਦੇ ਹੈ, ਕੰਠ ਤੋਂ ਹੀ, ਅਤੇ ਲੋਢੇ ਵੇਲੇ ਦੀਵਾਨ ਲੱਗਦਾ ਹੈ ਅਤੇ ਉਹਦੇ ਵਿੱਚ ਫਿਰ ਉਸ ਬਾਣੀ ਦੀ ਵਿਚਾਰ ਕਰਾਉਂਦੇ ਆ ਮਹਾਰਾਜ ਪਾਤਸ਼ਾਹ ਜੀ, ਪਰਮ ਵਿਚਾਰੀ, ਇਤਨੇ ਵੱਡੇ ਪਰਮ ਵਿਚਾਰੀ ਹਨ। ਫਿਰ ਗੁਰਬਾਣੀ ਦੇ ਅਰਥ ਜਿਹੜੇ ਨੇ ਉਹ ਸੁਣਾਉਂਦੇ ਨੇ, ਇਤਨੀ ਵੱਡੀ ਵਿਚਾਰ, ਇਤਨੀ ਲੰਬੀ ਵਿਚਾਰ ਚੱਲੀ ਕਿ ਉਸ ਵਕਤ ਜਦੋਂ ਦਸਮ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਦਾ ਇੱਕ ਇੱਕ ਪੱਖ ਵਿੱਚ ਵੇਖੀਦਾ, ਸੋਚੀਦਾ, ਵਿਚਾਰੀਦਾ, ਇਹ ਸਾਧ ਸੰਗਤ ਜੀ ਸਰੀਰ ਕੰਬ ਜਾਂਦਾ ਹੈ ਵੀ ਜਿਸ ਦਾ ਕਿਤੇ ਇੱਕ ਪੁੱਤ ਮਰ ਗਿਆ ਹੋਵੇ ਨਾ ਉਹਨੂੰ ਚੇਤੇ ਚਾਤੇ ਸਭ ਭੁੱਲ ਜਾਂਦੇ ਹੈ, ਉਹਦੇ ਕੋਲੋਂ ਕਿੱਥੇ ਗੱਲਾਂ ਜਿਹੜੀਆਂ ਨੇ ਉਹ ਕੀਤੀਆਂ ਜਾਂਦੀਆਂ ਹੈ। ਧਰਤੀ ਦੇ ਉੱਤੇ ਮੰਨਿਆ ਹੋਇਆ ਵੀ ਲੱਕ ਟੁੱਟ ਜਾਣਾ, ਕਿਤੇ ਜਵਾਨ ਪੁੱਤਰ ਦੀ ਮੌਤ ਹੋ ਜਾਏ ਅਤੇ ਲੱਕ ਟੁੱਟ ਜਾਣਾ। ਡਰਦੇ ਰਹੀਏ ਸੱਚੇ ਪਾਤਸ਼ਾਹ ਮਹਾਰਾਜ ਜੀ ਤੋਂ, ਜਿਨ੍ਹਾਂ ਨਾਲ ਭਾਣਾ ਵਰਤ ਜਾਂਦਾ ਹੈ ਉਹੀ ਜਾਣਦੇ ਅਤੇ ਜਾਂ ਪਰਮਾਤਮਾ ਜਾਣਦਾ। ਪ੍ਰਭੂ ਜੀ ਤੋਂ ਡਰਦੇ ਰਹੀਏ ਸੱਚੇ ਪਾਤਸ਼ਾਹ ਤੋਂ। ਇਹ ਤਾਂ ਨਹੀਂ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਆਪਣੇ ਲਾਡਲੇ ਪਿਆਰੇ ਨਹੀਂ ਸਨ। ਇਹ ਤਾਂ ਨਹੀਂ ਕਿ ਮਹਾਰਾਜ ਪਾਤਸ਼ਾਹ ਜੀ ਦਾ ਦਿਲ ਜਿਹੜਾ ਉਹ ਕਿਤੇ ਬੜਾ ਸਖਤ ਸੀਗਾ। ਨਹੀਂ ਨਹੀਂ, ਇਹ ਕੇਵਲ ਕਾਰਨ ਇਹ ਸੀ ਕਿ ਇਹ ਗੁਲਾਮੀ ਦੀਆਂ ਜ਼ੰਜੀਰਾਂ ਜਨਤਾ ਦੇ ਗਲ ਵਿੱਚੋਂ ਲਾਉਣ ਵਾਸਤੇ ਔਰ ਜ਼ਾਲਮ ਰਾਜ ਦੀਆਂ ਜੜ੍ਹਾਂ ਉਖੇੜਨ ਦੇ ਵਾਸਤੇ ਇਹ ਲਾਡਲੇ ਪਿਆਰੇ ਜਿਗਰ ਦੇ ਟੋਟੇ ਇਹ ਆਪਣੇ ਪੁੱਤਰ ਸ਼ਹੀਦ ਕਰਵਾਏ ਮਹਾਰਾਜ ਪਾਤਸ਼ਾਹ ਜੀ ਨੇ। ਮਹਾਰਾਜ ਪਾਤਸ਼ਾਹ ਜੀ ਨੇ ਵਾਰ ਦਿੱਤੇ ਆਪਣੇ ਖਾਲਸਾ ਪੰਥ ਨੂੰ ਸਰਦਾਰੀ ਬਖਸ਼ਣ ਦੇ ਵਾਸਤੇ। ਚਾਰੇ ਦੇ ਚਾਰੇ ਪੁੱਤਰ ਸ਼ਹੀਦ ਹੋ ਚੁੱਕੇ ਨੇ। ਇਹ ਕਿਹੜਾ ਸਮਾਂ ਸੀ? 1705 ਈਸਵੀ ਦਾ ਸਮਾਂ। ਅਤੇ ਇੱਕ ਸਾਲ ਪਹਿਲਾਂ ਸਾਧ ਸੰਗਤ ਜੀ, ਸਾਲ ਵੀ ਅਜੇ ਨਹੀਂ ਸੀ ਹੋਇਆ ਚਾਰੇ ਪੁੱਤਰਾਂ ਨੂੰ ਸ਼ਹੀਦ ਹੋਇਆਂ ਨੂੰ, ਦਸੰਬਰ ਦੇ ਵਿੱਚ ਇਹ ਸ਼ਹਾਦਤਾਂ ਹੋਈਆਂ। ਦਸੰਬਰ ਦਾ ਮਹੀਨਾ 22 ਦਸੰਬਰ 1704 ਨੂੰ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ ਹੈ ਅਤੇ ਚਾਰ ਦਿਨ ਪਿੱਛੋਂ 26 ਦਸੰਬਰ 1704 ਨੂੰ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦੇ ਸ਼ਹੀਦ ਹੋਏ ਹੈ। ਅਤੇ ਇਸੇ ਪ੍ਰਕਾਰ 5 ਕੁ ਮਹੀਨੇ ਬਾਅਦਾਂ ਜੋ ਜੇਠ ਹਾੜ ਦੇ ਧੁੱਪ ਦੇ ਦਿਨਾਂ ਦੇ ਵਿੱਚ ਮੁਕਤਸਰ ਸਾਹਿਬ ਵਾਲਾ ਜੰਗ ਹੋਇਆ ਅਤੇ ਇਸ ਤੋਂ ਬਾਅਦਾਂ 1.5 ਕੁ ਮਹੀਨੇ ਤੱਕ ਮਹਾਰਾਜ ਪਾਤਸ਼ਾਹ ਜੀ ਦਮਦਮਾ ਸਾਹਿਬ ਪਹੁੰਚ ਗਏ। ਹਾਲੇ ਦਸੰਬਰ ਆਇਆ ਨਹੀਂ ਸੀ ਅਗਲੇ ਸਾਲ ਦਾ, ਅਜੇ ਪੂਰਾ 1 ਸਾਲ ਨਹੀਂ ਸੀ ਹੋਇਆ। ਚਾਰ ਪੁੱਤਰ ਸ਼ਹੀਦ ਹੋਏ ਹੋਏ ਨੇ, ਮਾਂ ਸ਼ਹੀਦ ਹੋਈ ਹੈ ਦੁਸ਼ਮਣਾਂ ਦੀ ਕੈਦ ਦੇ ਵਿੱਚ, ਪਰ ਕਿਤਨੇ ਕੁ ਵੱਡੇ ਪਰਮ ਵਿਚਾਰੀ ਹਨ ਸਾਡੇ ਪਾਤਸ਼ਾਹ ਮਹਾਰਾਜ। ਗੁਰਬਾਣੀ ਦੀ ਵਿਚਾਰ ਸੁਣਾਉਂਦੇ ਹੈ ਅਤੇ ਗੁਰਬਾਣੀ ਲਿਖਾਉਂਦੇ ਹੈ, ਸਵੇਰ ਵੇਲੇ ਲਿਖਾਉਂਦੇ ਨੇ ਅਤੇ ਲੋਢੇ ਵੇਲੇ ਦੇ ਦੀਵਾਨ ਵਿੱਚ, ਪਿਛਲੇ ਪਹਿਰ ਦੇ ਦੀਵਾਨ ਵਿੱਚ ਉਹਦੀ ਕਥਾ ਕਰਦੇ ਨੇ। ਸਭ ਕੁਛ ਜ਼ਬਾਨੀ, ਲਿਖਵਾਉਂਦੇ ਵੀ ਜ਼ਬਾਨੀ ਨੇ, ਸੁਣਾਉਂਦੇ ਵੀ ਜ਼ਬਾਨੀ ਨੇ। ਅਤੇ ਮਹਾਰਾਜ ਪਾਤਸ਼ਾਹ ਨੇ ਫਿਰ ਲਗਭਗ 9 ਕੁ ਮਹੀਨੇ ਤੋਂ ਕੁਝ ਵੱਧ ਸਮੇਂ ਦੇ ਵਿੱਚ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਨੇ ਸਾਰਾ ਸਰੂਪ ਲਿਖਵਾਇਆ ਅਤੇ ਸਾਰੀ ਮਹਾਰਾਜ ਪਾਤਸ਼ਾਹ ਜੀ ਨੇ ਕਥਾ ਸੁਣਾਈ ਅਤੇ ਦਮਦਮੀ ਟਕਸਾਲ ਚਲਾਈ। ਇਸ ਵਾਸਤੇ ਪਾਤਸ਼ਾਹ ਮਹਾਰਾਜ ਜੀ, ਗਰੀਬ ਨਿਵਾਜ ਸਾਹਿਬ ਜੀ ਇੰਨੇ ਵੱਡੇ ਪਰਮ ਵਿਚਾਰੀ ਹਨ। ਗੁਰੂ ਰਾਮਦਾਸ ਪਾਤਸ਼ਾਹ ਫਰਮਾਉਂਦੇ ਨੇ, ਮੰਨੀਐ ਸਤਿਗੁਰ ਪਰਮ ਵਿਚਾਰੀ। ਇਤਨੇ ਮਹਾਨ ਪਰਮ ਵਿਚਾਰ ਵਾਲੇ ਸੱਚੇ ਸਤਿਗੁਰੂ ਸਾਹਿਬ ਜੀ ਨੂੰ ਮੰਨੀਏ, ਜਿੱਤ ਮਿਲਿਆ ਜਿਨ੍ਹਾਂ ਨੂੰ ਮਿਲਣ ਦੇ ਨਾਲ ਅਤੇ ਜਿਨ੍ਹਾਂ ਨੂੰ ਮੰਨਣ ਦੇ ਨਾਲ। ਤਿਸਨਾ ਭੁੱਖ ਸਭ ਜਾਏ, ਤਿਸਨਾ ਦੀ ਭੁੱਖ ਜੋ ਹੈ ਉਹ ਜਾਂਦੀ ਰਹਿ ਜਾਂਦੀ ਹੈ, ਖਤਮ ਹੋ ਜਾਂਦੀ ਹੈ। ਇੱਕ ਭੁੱਖ ਹੈ ਸਰੀਰ ਦੀ ਭੁੱਖ। ਸਰੀਰ ਦੀ ਭੁੱਖ ਜਿਹੜੀ ਹੈ, ਇਹ 5 ਭੂਤਕ ਸਰੀਰ ਇੱਕ ਗੱਡੀ ਦੀ ਤਰ੍ਹਾਂ ਹੈ। ਜੇ ਪਹਿਲਾਂ ਤੇਲ ਪਾਇਆ ਹੋਇਆ ਮੁੱਕ ਗਿਆ ਅਤੇ ਬਾਅਦ ਵਿੱਚ ਤੇਲ ਪਾਵਾਂਗੇ ਅਤੇ ਇਹ ਚੱਲੇਗੀ, ਇਵੇਂ ਹੀ ਇਹ ਸਰੀਰ ਦੀ ਜੋ ਮਿਹਦੇ ਦੀ ਭੁੱਖ ਹੈ, ਇਹਦੇ ਵਿੱਚ ਤਾਂ ਭੋਜਨ ਪਏਗਾ ਹੀ ਅਤੇ ਫਿਰ ਇਹ ਚੱਲੇਗਾ, ਨਹੀਂ ਤਾਂ ਹੌਲੀ ਹੌਲੀ ਇਹ ਕਮਜ਼ੋਰ ਹੋ ਜਾਏਗਾ। ਇੱਕ ਤਾਂ ਇਹ ਭੁੱਖ ਹੈ, ਇਹ ਭੁੱਖ ਤਾਂ ਮਿਟ ਜਾਂਦੀ ਹੈ ਭੋਜਨ ਖਾਣ ਦੇ ਨਾਲ। ਇੱਕ ਹੁੰਦੀ ਤ੍ਰਿਸ਼ਨਾ ਦੀ ਭੁੱਖ, ਮਾਨਸਿਕਤਾ ਦੇ ਅੰਦਰ ਭੁੱਖ, ਇਹ ਪਹਿਲਾਂ ਨਹੀਂ ਹੁੰਦੀ, ਜਦੋਂ ਬੱਚਾ ਹੁੰਦਾ ਇਨਸਾਨ ਉਦੋਂ ਨਹੀਂ ਹੁੰਦੀ ਇਹ। ਉਦੋਂ ਮਿਹਦੇ ਦੀ ਭੁੱਖ ਤਾਂ ਲੱਗਦੀ ਹੈ, ਬੜੀ ਜਲਦੀ ਜਲਦੀ ਲੱਗਦੀ ਹੈ। ਸਿਆਣਾ ਬੰਦਾ ਜਿੰਨੇ ਘੰਟੇ ਕੱਢ ਲੈਂਦਾ ਰੋਟੀ ਖਾ ਕੇ, ਬੱਚਾ ਨਹੀਂ ਉਨਾ ਟਾਈਮ ਕੱਢਦਾ। ਬੱਚੇ ਨੂੰ ਜਲਦੀ ਭੁੱਖ ਲੱਗਦੀ ਹੈ, ਪਰਮਾਤਮਾ ਵੱਲੋਂ ਬਣਾਇਆ ਹੋਇਆ ਸਟੋਮਚ ਸਿਸਟਮ ਹੈ। ਸਕੂਲ ਦੇ ਵਿੱਚ ਅੱਜ ਕੱਲ੍ਹ ਬੱਚੇ ਜਾਂਦੇ ਨੇ, ਸਕੂਲਾਂ ਦੇ ਲੌਂਗ ਟਾਈਮ ਨੇ, ਉੱਥੇ ਮਜਬੂਰੀ ਵੱਸ ਜ਼ਿਆਦਾ ਘੰਟੇ ਕੱਢਣੇ ਪੈਂਦੇ, ਤਾਂਹੀਓ ਕਈ ਬੱਚੇ ਕਮਜ਼ੋਰ ਹੋ ਜਾਂਦੇ ਆ, ਕਮਜ਼ੋਰ ਰਹਿ ਜਾਂਦੇ। ਉਹਨਾਂ ਨੂੰ ਫਿਰ ਖੁਦ ਹੀ ਨਹੀਂ ਪਤਾ ਲੱਗਦਾ ਵੀ ਮੈਨੂੰ ਭੁੱਖ ਲੱਗ ਕੇ ਹਟ ਗਈ ਹੈ ਹੁਣ, ਫਿਰ ਭੋਜਨ ਦਿੱਤਾ ਜਾਂਦਾ, ਨਹੀਂ ਖਾਂਦੇ, ਫਿਰ ਖਾਣ ਤੋਂ ਉਕਾਈ ਕਰਦੇ ਹੈ। ਪਰ ਬੱਚੇ ਨੂੰ ਜਦੋਂ ਬਚਪਨ ਵਿੱਚ ਹੈ, ਬੱਚਾ ਜਦੋਂ ਪਹਿਚਾਣ ਤਾਂ ਕਰਨ ਲੱਗ ਗਿਆ। ਮਹਾਰਾਜ ਪਾਤਸ਼ਾਹ ਨੇ ਬਾਣੀ ਵਿੱਚ ਲਿਖਿਆ ਹੋਇਆ ਕਿ ਜਦੋਂ ਬੱਚਾ ਸਭ ਤੋਂ ਪਹਿਲਾਂ ਉਹਨੂੰ ਭੁੱਖ ਦਾ ਹੀ ਪਤਾ ਹੁੰਦਾ ਹੈ। ਤਾਂ ਮਹਾਰਾਜ ਪਾਤਸ਼ਾਹ ਜੀ ਕਹਿੰਦੇ, ਫਿਰ ਭਈਆ ਭਾਬੀ ਬੇਬ, ਭਰਾ ਦੀ ਪਛਾਣ, ਤੋ ਪਰਿਵਾਰ ਦੇ ਜੀਆਂ ਦੀ ਬੇਬੇ ਦੀ ਪਹਿਚਾਣ, ਚੌਥੇ ਪਿਆਰ ਉਪੰਨੀ ਖੇਡ, ਪਾਤਸ਼ਾਹ ਜੀ ਕਹਿੰਦੇ ਉਦੋਂ ਤੋਂ ਹੀ ਜਦੋਂ ਪਰਿਵਾਰ ਦਾ ਮੈਂਬਰ ਬਣ ਗਿਆ, ਭਾਵੇਂ ਨਿੱਕਾ ਜਿਹਾ ਪਰਿਵਾਰ ਦਾ ਮੈਂਬਰ ਬਣ ਗਿਆ, ਪਰ ਉਹਨੂੰ ਤ੍ਰਿਸ਼ਨਾ ਦੀ ਭੁੱਖ ਜਿਹੜੀ ਵੱਡੇ ਹੋ ਕੇ ਦਿਮਾਗ ਵਿੱਚ ਲੱਗਦੀ ਉਹ ਨਹੀਂ ਹੁੰਦੀ, ਉਦੋਂ ਇੱਦਾਂ ਨਹੀਂ ਹੁੰਦਾ, ਉਹਦੀ ਜਿਹੜੀ ਭੁੱਖ ਦੀ ਸੀਮਾ ਜਾਂ ਲੋੜਾਂ ਦੀ ਸੀਮਾ ਬਹੁਤ ਛੋਟੀ ਜਿਹੀ ਹੁੰਦੀ ਹੈ। ਉਹਨੂੰ ਜੇ ਵੱਡੀ ਕਾਰ ਆਖੀਏ ਲੈਲਾ ਤਾਂ ਕਦੇ ਨਹੀਂ ਮੰਨਦਾ, ਛੋਟਾ ਜਿਹਾ ਖਡੌਣਾ ਕਹਿੰਦਾ ਮੈਨੂੰ $5 ਦਾ $10 ਦਾ ਲਿਆ ਦਿਓ, ਉਹਦੇ ਨਾਲ ਉਹ ਤ੍ਰਿਪਤ ਹੋ ਜਾਂਦਾ। ਪਰ ਜਿਵੇਂ ਜਿਵੇਂ ਆਰਜ਼ਾ ਵੱਡੀ ਹੁੰਦੀ ਜਾਂਦੀ ਹੈ, ਤਿਵੇਂ ਤਿਵੇਂ ਸਰੀਰਕ ਭੁੱਖ ਤਾਂ ਭਾਵੇਂ ਥੋੜ੍ਹਾ ਭੋਜਨ ਖਾਧਿਆਂ ਗੁਜ਼ਾਰਾ ਹੋ ਜਾਏ, ਪਰ ਮਾਨਸਿਕਤਾ ਦੀ ਭੁੱਖ ਇੰਨੀ ਜ਼ਿਆਦੀ ਵੱਧਦੀ ਜਾਂਦੀ ਹੈ ਜਿਵੇਂ ਜਿਵੇਂ ਉਮਰ ਪਿਛਲੇ ਪਾਸੇ ਨੂੰ ਜਾਂਦੀ, ਤਿਵੇਂ ਤਿਵੇਂ ਇਹ ਤ੍ਰਿਸ਼ਨਾ ਦੀ ਭੁੱਖ ਵੱਧਦੀ ਜਾਂਦੀ ਹੈ। ਜੇ ਕਿਸੇ ਨੂੰ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੋਵੇ ਵੀ ਮੈਨੂੰ ਤਾਂ ਨਹੀਂ ਹੈਗੀ ਭੁੱਖ, ਤਾਂ ਉਹਦੇ 'ਤੇ ਫਿਰ ਗੁਰੂ ਦੀ ਕਿਰਪਾ ਹੋਏਗੀ, ਕਿਉਂਕਿ ਪਾਤਸ਼ਾਹ ਕਹਿੰਦੇ ਉਹ ਭੁੱਖ ਜਿਹੜੀ ਹੈ ਤ੍ਰਿਸ਼ਨਾ ਦੀ ਭੁੱਖ ਹੈ। ਮਹਾਰਾਜ ਜੀ ਇੱਥੇ ਇਹੀ ਤਾਂ ਹੁਕਮ ਕਰ ਰਹੇ ਹੈ ਭਈ ਜਿੱਤ ਮਿਲਿਆ ਜਿਸ ਗੁਰੂ ਸਾਹਿਬ ਜੀ ਨੂੰ ਮਿਲਣ ਦੇ ਨਾਲ ਅਤੇ ਮੰਨਣ ਦੇ ਨਾਲ ਤਿਸਨਾ ਭੁੱਖ ਸਭ ਜਾਏ, ਤ੍ਰਿਸ਼ਨਾ ਦੀ ਭੁੱਖ ਜਾਂਦੀ ਰਹਿ ਜਾਂਦੀ ਹੈ। ਜੋ ਦਿਮਾਗ ਦੇ ਅੰਦਰ ਤ੍ਰਿਸ਼ਨਾ ਪਈ ਹੁੰਦੀ ਹੈ, ਮਹਾਰਾਜ ਜੀ ਕਿਰਪਾ ਕਰਨ ਲੱਗਣ ਅਤੇ ਬੈਠਿਆਂ ਬੈਠਿਆਂ ਇੱਕ ਸਕਿੰਟ ਵਿੱਚ ਹੀ ਵਿਚਾਰਾਂ ਕਈ ਵਾਰੀ ਬਦਲ ਸਕਦੇ ਹੈ, ਮਹਾਰਾਜ ਪਾਤਸ਼ਾਹ ਜੀ ਇੰਨੀ ਮਿਹਰ ਹੈ ਮਹਾਰਾਜ ਕਰ ਦਿੰਦੇ। ਇਨਸਾਨ ਸੋਚਦਾ ਜਿਹੜੇ ਭਈ ਟੱਬਰ ਦੇ ਜੀ ਰੱਬ ਨੇ ਭੇਜੇ ਹੈ ਉਹਨਾਂ ਦੇ ਭਾਗ ਵੀ ਮਹਾਰਾਜ ਨੇ ਲਿਖ ਕੇ ਹੀ ਭੇਜੇ ਹੋਣਗੇ, ਆਪੇ ਉਹਨਾਂ ਦੇ ਕਰਮ ਜਿਹੜੇ ਉਹ ਵੀ ਲਿਖੇ ਹੀ ਹੋਣਗੇ, ਮੈਨੂੰ ਫਿਕਰ ਕਰਨ ਦੀ ਕੀ ਲੋੜ ਹੈ। ਬਸ ਤਬਦੀਲੀ ਹੈ ਦਿਮਾਗ ਦੇ ਅੰਦਰ, ਵਿਚਾਰ ਦੀ ਤਬਦੀਲੀ ਹੈ। ਜਦੋਂ ਮਹਾਰਾਜ ਜੀ ਨੇ ਲਿਆਉਣੀ ਹੋਵੇ ਉਦੋਂ ਮਹਾਰਾਜ ਜੀ ਕਿਰਪਾ ਕਰਨ ਲੱਗਿਆਂ ਇੱਕ ਸਕਿੰਟ ਵਿੱਚ ਹੀ ਕਿਰਪਾ ਕਰ ਦਿੰਦੇ ਹੈ, ਪਰ ਕਿਰਪਾ ਮਹਾਰਾਜ ਜੀ ਨੂੰ ਹੀ ਪਤਾ ਕਿ ਕਦੋਂ ਕਰਨੀ ਹੈ। ਕਿਰਪਾ ਸਤਿਗੁਰੂ ਸਾਹਿਬ ਜੀ ਨੂੰ ਹੀ ਪਤਾ ਹੈ ਕਿ ਮਹਾਰਾਜ ਜੀ ਨੇ ਸੇਵਕ ਤੋਂ ਕੀ ਭੇਟਾ ਵਿੱਚ ਲੈ ਕੇ, ਸੇਵਕ ਦੀ ਕਿਸ ਤਰ੍ਹਾਂ ਦੀ ਭਾਵਨਾ ਦੇਖ ਕੇ, ਸ਼ਰਧਾ ਦੇਖ ਕੇ ਫਿਰ ਕਿਰਪਾ ਕਰਨੀ ਹੈ। ਪਰ ਸਤਿਗੁਰੂ ਸਾਹਿਬ ਜੀ ਇਸ ਤਰ੍ਹਾਂ ਦਾ ਦਾਨ ਵੰਡਦੇ ਹਨ। ਗੁਰੂ ਰਾਮਦਾਸ ਸਾਹਿਬ ਫਰਮਾ ਰਹੇ ਨੇ ਸਤਿਗੁਰਾਂ ਨੂੰ ਮਿਲਣ ਦੇ ਨਾਲ ਇਹ ਖਤਮ ਹੋ ਜਾਂਦੀ ਹੈ ਤ੍ਰਿਸ਼ਨਾ ਦੀ ਭੁੱਖ। ਹਉ ਸਦਾ ਸਦਾ ਬਲਿਹਾਰੀ ਗੁਰ ਆਪਣੇ, ਮਹਾਰਾਜ ਫਰਮਾਉਂਦੇ ਮੈਂ ਆਪਣੇ ਗੁਰਾਂ ਤੋਂ ਸਦਾ ਸਦਾ ਵਾਰਨੇ ਅਤੇ ਬਲਿਹਾਰਨੇ ਜਾਂਦਾ ਹਾਂ। ਇਹ ਪਾਤਸ਼ਾਹ ਜੀ ਫਰਮਾਉਂਦੇ ਹੈ ਭਈ ਅਸੀਂ ਵੀ ਸਿੱਖਾਂ ਨੂੰ ਮਹਾਰਾਜ ਹੁਕਮ ਕਰਦੇ ਨੇ ਸੰਗਤਾਂ ਨੂੰ ਕਿ ਅਸੀਂ ਵੀ ਆਪਣੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰੂ ਜੀ ਤੋਂ, ਜਿਨ੍ਹਾਂ ਦੇ ਵਿੱਚ 10 ਪਾਤਸ਼ਾਹੀਆਂ ਬੈਠੀਆਂ ਹੋਈਆਂ ਨੇ, 10 ਗੁਰੂ ਸਾਹਿਬਾਨ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹਾਜ਼ਰ ਹਨ, ਮਹਾਰਾਜ ਕਹਿੰਦੇ ਅਸੀਂ ਵੀ ਸਤਿਗੁਰਾਂ ਤੋਂ ਸਾਰੀਆਂ ਸੰਗਤਾਂ ਅਸੀਂ ਪਾਤਸ਼ਾਹ ਤੋਂ ਬਲਹਾਰ ਜਾਈਏ, ਜੋ ਪ੍ਰਭ ਸੱਚਾ ਦੇ ਮਿਲਾਏ, ਜਿਹੜੇ ਸਾਡੇ ਸਤਿਗੁਰੂ ਸਾਹਿਬ ਜੀ ਸੱਚੇ ਪਰਮਾਤਮਾ ਨਾਲ ਮਿਲਾ ਦਿੰਦੇ ਹਨ, ਉਹਨਾਂ ਤੋਂ ਸਦਾ ਸਦਾ ਵਾਸਤੇ ਬਲਹਾਰ ਜਾਈਏ। ਨਾਨਕ ਕਰਮ ਪਾਇਆ ਤਿੰਨ ਸੱਚਾ, ਉਹਨਾਂ ਦੇ ਮਸਤਕ ਵਿੱਚ ਸੱਚਾ ਕਰਮ, ਬਹੁਤ ਸੱਚੀ ਲਕੀਰ ਪਰਮੇਸ਼ਰ ਜੀ ਨੇ ਪਾਈ ਹੋਈ ਹੈ, ਖਿੱਚੀ ਹੋਈ ਹੈ। ਜੋ ਗੁਰ ਚਰਨੀ ਲੱਗੇ ਆਏ, ਜਿਹੜੇ ਗੁਰ ਚਰਨੀ ਲੱਗੇ ਆਏ, ਜਿਹੜੇ ਗੁਰੂ ਦੇ ਦਰਬਾਰ ਵਿੱਚ ਆ ਕੇ ਜਾਂ ਜਿਹੜੇ ਇਸ ਮਾਨਸ ਜੂਨ ਵਿੱਚ ਆ ਕੇ ਗੁਰ ਚਰਨੀ ਲੱਗੇ ਆਏ, ਗੁਰੂ ਸਾਹਿਬ ਜੀ ਦੇ ਚਰਨੀ ਲੱਗ ਗਏ ਨੇ, ਮਹਾਰਾਜ ਕਹਿੰਦੇ ਉਹਨਾਂ ਦੇ ਪਰਮਾਤਮਾ ਜੀ ਨੇ ਕਰਮ ਬਹੁਤ ਵਧੀਆ ਜ਼ਿੰਦਗੀ ਦੇ ਵਿੱਚ ਲਿਖਿਆ ਹੋਇਆ ਹੈ, ਲਕੀਰ ਬਹੁਤ ਸੁੰਦਰ ਜਿਹੜੀ ਹੈ ਉਹ ਪਾਈ ਹੋਈ ਹੈ, ਲੇਖ ਬਹੁਤ ਵਧੀਆ ਲਿਖੇ ਹੋਏ ਨੇ। ਗੁਰੂ ਪਾਤਸ਼ਾਹ ਮਹਾਰਾਜ ਜਦੋਂ ਚਰਨੀ ਲੱਗਣ ਵਾਲਿਆਂ ਦੀ ਸਿਫਤ ਕਰਦੇ ਹਨ, ਤਾਂ ਮਹਾਰਾਜ ਜੀ ਬਹੁਤ ਬਹੁਤ ਵੱਡੀ ਪ੍ਰੋੜਤਾ ਅਤੇ ਬੜੀ ਜ਼ਿਆਦਾ ਸਿਫਤ ਕਰ ਦਿੰਦੇ ਹੈ। ਮਹਾਰਾਜ ਨੇ ਇੱਕ ਸੁੰਦਰ ਤਰੀਕੇ ਦੇ ਨਾਲ ਚਰਨੀ ਲੱਗਣ ਵਾਲਿਆਂ ਦੀ ਸਿਫਤ ਕੀਤੀ ਹੋਈ ਹੈ। ਮਹਾਰਾਜ ਕਹਿੰਦੇ ਧੰਨ ਧੰਨ ਭਾਗ ਤਿੰਨਾਂ ਭਗਤ ਜਨਾਂ, ਜੋ ਹਰ ਨਾਮਾ ਹਰ ਮੁਖ ਕਹਿਤਿਆ। ਮਹਾਰਾਜ ਕਹਿੰਦੇ ਜਿਹੜੇ ਪਰਮਾਤਮਾ ਦੇ ਨਾਮ ਨੂੰ ਆਪਣੇ ਮੁਖ ਤੋਂ ਜਪਦੇ ਨੇ, ਮੁਖ ਤੋਂ ਕਹਿੰਦੇ ਨੇ, ਮਹਾਰਾਜ ਜੀ ਕਹਿੰਦੇ ਅਸੀਂ ਉਹਨਾਂ ਨੂੰ ਭਗਤ ਜਨ ਕਹਿੰਦੇ ਹਾਂ। ਧੰਨ ਧੰਨ, ਮਹਾਰਾਜ ਜੀ ਕਹਿੰਦੇ ਉਹਨਾਂ ਦੇ ਭਾਗ ਜਿਹੜੇ ਉਹ ਧੰਨ ਧੰਨ ਹਨ। ਧੰਨ ਧੰਨ ਭਾਗ ਤਿੰਨਾਂ ਭਗਤ ਜਨਾਂ, ਜੋ ਹਰ ਨਾਮਾ ਹਰ ਮੁਖ ਕਹਿਤਿਆ। ਫਿਰ ਪਾਤਸ਼ਾਹ ਅਗਲੀ ਪੰਕਤੀ ਵਿੱਚ ਕਹਿੰਦੇ ਧੰਨ ਧੰਨ ਭਾਗ ਤਿੰਨਾਂ ਸੰਤ ਜਨਾਂ, ਜੋ ਹਰ ਜਸ ਸਰਵਣੀ ਸੁਣਤਿਆ। ਮਹਾਰਾਜ ਕਹਿੰਦੇ ਜਿਹੜੇ ਕੰਨਾਂ ਦੇ ਨਾਲ ਸਰਵਣਾਂ ਦੇ ਨਾਲ ਪਰਮਾਤਮਾ ਦਾ ਜਸ ਸੁਣਦੇ ਨੇ, ਮਹਾਰਾਜ ਜੀ ਕਹਿੰਦੇ ਅਸੀਂ ਉਹਨਾਂ ਨੂੰ ਸੰਤ ਜਨ ਆਖਦੇ ਹਾਂ। ਉਹਨਾਂ ਦੇ ਭਾਗ ਜੋ ਹਨ ਉਹ ਧਨ ਹਨ, ਧਨ ਹਨ। ਪਾਤਸ਼ਾਹ ਜੀ ਕਹਿੰਦੇ ਜੋ ਹਰ ਜਸ ਸਰਵਣੀ ਸੁਣਤਿਆ। ਫਿਰ ਪਾਤਸ਼ਾਹ ਉਸ ਤੋਂ ਅੱਗੇ ਤੀਜੀ ਪੰਕਤੀ ਵਿੱਚ ਫਰਮਾਉਂਦੇ ਨੇ, ਧਨ ਧਨ ਭਾਗ ਤਿਨਾ ਸਾਧ ਜਨਾ ਹਰ ਕੀਰਤਨ ਗਾਏ ਗੁਣੀ ਜਨ ਬਣਤਿਆ। ਮਹਾਰਾਜ ਕਹਿੰਦੇ ਜਿਹੜੇ ਕੀਰਤਨ ਨੂੰ ਗਾ ਕੇ ਅਤੇ ਕੀਰਤਨ ਨੂੰ ਇਸ ਤਰੀਕੇ ਨਾਲ ਗਾਉਂਦੇ ਕਿ ਗੁਣੀ ਜਨ ਬਣਤਿਆ, ਗੁਣਵਾਨ ਬਣਦੇ ਜਾਂਦੇ ਨੇ, ਕੀਰਤਨ ਗਾ ਗਾ ਕੇ ਗੁਣ ਆਪਣੇ ਅੰਦਰ ਹੋਰ ਪ੍ਰਵੇਸ਼ ਕਰੀ ਜਾਂਦੇ ਨੇ, ਮਹਾਰਾਜ ਜੀ ਕਹਿੰਦੇ ਅਸੀਂ ਉਹਨਾਂ ਨੂੰ ਸਾਧ ਪੁਰਖ ਆਖਦੇ ਹਾਂ। ਅਤੇ ਉਹਨਾਂ ਦੇ ਭਾਗ ਮਹਾਰਾਜ ਜੀ ਕਹਿੰਦੇ ਧਨ ਹਨ, ਧਨ ਹਨ, ਧਨ ਧਨ ਭਾਗ ਤਿਨਾ ਸਾਧ ਜਨਾ ਹਰ ਕੀਰਤਨ ਗਾਏ ਗੁਣੀ ਜਨ ਬਣਤਿਆ। ਫਿਰ ਪਾਤਸ਼ਾਹ ਅੱਗੇ ਕਹਿੰਦੇ ਧਨ ਧਨ ਭਾਗ ਤਿਨਾ ਗੁਰਮੁਖਾਂ ਜੋ ਗੁਰ ਸਿੱਖ ਲੈ ਮਨ ਜਿਣਤਿਆ। ਮਹਾਰਾਜ ਜੀ ਕਹਿੰਦੇ ਜਿਹੜੇ ਪੁਰਖ ਗੁਰੂ ਦੀ ਸਿੱਖਿਆ ਨੂੰ ਲੈ ਕੇ ਆਪਣੇ ਮਨ ਨੂੰ ਜਿੱਤਣ ਦਾ ਯਤਨ ਕਰਦੇ ਹੈ, ਆਪਣਾ ਮਨ ਜਿਹੜਾ ਹੈ ਉਸਨੂੰ ਕਾਬੂ ਵਿੱਚ ਕਰਦੇ ਹੈ, ਪਾਤਸ਼ਾਹ ਜੀ ਕਹਿੰਦੇ ਅਸੀਂ ਉਹਨਾਂ ਨੂੰ ਗੁਰਮੁਖ ਆਖਦੇ ਹਾਂ। ਅਤੇ ਉਹਨਾਂ ਦੇ ਭਾਗ ਜੋ ਹਨ ਉਹ ਧਨ ਹਨ, ਧਨ ਹਨ, ਧਨ ਧਨ ਭਾਗ ਤਿਨਾ ਗੁਰਮੁਖਾਂ ਜੋ ਗੁਰ ਸਿੱਖ ਲੈ ਮਨ ਜਿਣਤਿਆ। ਇੰਨੇ ਬਚਨ ਕਰਕੇ ਅਖੀਰ 'ਤੇ ਪਾਤਸ਼ਾਹ ਜੀ ਨੇ ਕੈਸਾ ਸੁੰਦਰ ਬਚਨ ਫਰਮਾਇਆ। ਪਾਤਸ਼ਾਹ ਕਹਿੰਦੇ ਨੇ ਸਭ ਤੋਂ ਵੱਡੇ ਭਾਗ ਗੁਰ ਸਿੱਖਾਂ ਕੇ ਜੋ ਗੁਰ ਚਰਨੀ ਸਿੱਖ ਪੜਤਿਆ। ਪਾਤਸ਼ਾਹ ਜੀ ਕਹਿੰਦੇ ਜਿਹੜੇ ਗੁਰੂ ਕੇ ਸਿੱਖ ਗੁਰੂ ਦੇ ਚਰਨੀ ਪੈਂਦੇ ਹਨ, ਗੁਰੂ ਦੇ ਚਰਨੀ ਲੱਗ ਜਾਂਦੇ ਨੇ, ਮਹਾਰਾਜ ਪਾਤਸ਼ਾਹ ਜੀ ਕਹਿੰਦੇ ਸਭ ਤੋਂ ਵੱਡੇ ਭਾਗ ਗੁਰ ਸਿੱਖਾਂ ਕੇ, ਸਾਰਿਆਂ ਤੋਂ ਵੱਡੇ ਭਾਗ ਜਿਹੜੇ ਨੇ ਉਹ ਉਹਨਾਂ ਦੇ ਹਨ ਜਿਹੜੇ ਗੁਰੂ ਸਾਹਿਬ ਜੀ ਦੇ ਚਰਨੀ ਜੁੜਦੇ ਨੇ, ਚਰਨਾਂ ਨਾਲ ਲੱਗ ਜਾਂਦੇ ਨੇ। ਤੋ ਮਹਾਰਾਜ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਨੇ ਵੀ ਇਹੀ ਬਚਨ ਫਰਮਾਇਆ ਕਿ ਨਾਨਕ ਕਰਮ ਪਾਇਆ ਤਿਨ ਸੱਚਾ, ਤਿਨ੍ਹਾਂ ਦੇ ਮਸਤਕ ਵਿੱਚ ਪਰਮਾਤਮਾ ਜੀ ਨੇ ਬਹੁਤ ਸੱਚਾ ਕਰਮ, ਸੱਚੇ ਪਰਮਾਤਮਾ ਜੀ ਨੇ ਬਹੁਤ ਸ੍ਰੇਸ਼ਟ ਕਰਮ ਪਾਇਆ ਹੈ, ਲੇਖ ਲਿਖਿਆ ਹੈ, ਜੋ ਗੁਰਚਰਨੀ ਲੱਗੇ ਆਏ, ਜਿਹੜੇ ਮਨੁੱਖਾ ਦੇਹੀ ਵਿੱਚ ਆ ਕੇ ਗੁਰੂ ਸਾਹਿਬ ਜੀ ਦੇ ਚਰਨੀ ਲੱਗ ਗਏ ਹਨ। ਇਹ ਪਰਮਾਤਮਾ ਦੀਆਂ ਕਥਾ ਕਹਾਣੀਆਂ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਆਪਾਂ ਨੂੰ ਸੁਣਾਈਆਂ ਨੇ। ਵਰਣਨ ਕਰਦਿਆਂ ਹੋਇਆਂ ਮਹਾਰਾਜ ਜੀ ਹੋਈਆਂ ਭੁੱਲਾਂ ਦੀ ਮਾਫ਼ੀ ਬਖਸ਼ਣੀ, ਅੱਗੇ ਲਈ ਸੁਮਤ ਬਖਸ਼ਣੀ, ਪਹੁੰਚੀਆਂ ਹੋਈਆਂ ਸੰਗਤਾਂ ਨੂੰ, ਜੀ ਆਇਆਂ ਨੂੰ ਸਭਨਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।